ਦਾਦੀ ਮਾਰੇ ਕਿਸੇ ਨੇ ਕੁਦਰਤ ਨੇ ਸੰਸਾਰ ਵਿਚ ਰਚਨਾ ਰਚੀ ਹੈ ਮੈਨੂੰ ਕੋਈ ਨਾ ਮਾਰ ਸਕੇ ਨਾ ਦਿਨੇ ਮਰਾ ਨਾ ਰਾਤ ਮਰਾਂ ਨਾ ਧਰਤੀ ਤੇ ਮਰਾਂ ਨਾ ਅਸਮਾਨ ਤੇ ਮਰਾਂ ਜੋ ਦੁਨੀਆਂ ਦੀ ਮਨੁੱਖ ਦੀ ਚਤੁਰਾਹੀ ਸੀ ਉਹ ਸਾਰੇ ਮੌਤ ਦੇ ਰਾਹ ਬੰਦ ਕਰ ਲਏ ਸਮਾਨ ਨਾਲ ਪਰ ਪਰਮੇਸ਼ਰੀ ਅੱਗੇ ਮੌਤ ਦਾ ਉਹਦੀ ਚਤੁਰਾਹੀ ਦਾ ਕੋਈ ਵਾਸਤਾ ਨਹੀਂ ਨਰਸਿਕ ਰੂਪ ਧਾਰਨ ਕੀਤਾ ਨਾ ਮਨੁੱਖਾ ਦੇਸੀ ਨਾ ਉਹ ਸ਼ੇਰ ਦੀ ਦੇਸੀ ਇੱਕ ਪਾਸੇ ਅਕਾਲ ਨਰਸਿੰਘ ਦਾ ਸ਼ੇਰ ਦਾ ਰੂਪ ਸੀ ਇੱਕ ਪਾਸੇ ਅੱਧਾ ਹਿੱਸਾ ਦਾ ਨਰਸਾ ਸੀ ਅੱਜ ਨਾ ਸਮੇਂ ਕਿਸੇ ਸ਼ਸਤਰ ਜਾਤੀ ਵਿਚ ਨਹੀਂ ਸੀ ਮੋਢਿਆ ਆਪਣੇ ਗੋਡਿਆਂ ਤੇ ਰੱਖ ਲਿਆ ਨਾ ਦਿਨ ਸੀ ਨਾ ਰਾਤ ਲੇਕਿਨ ਕੁਦਰਤ ਨੇ ਜਦੋਂ ਮਨੁੱਖ ਨੂੰ ਬਚਾਉਣਾ ਦੁਨੀਆਂ ਤੇ ਕਿਤਨਾ ਵੀ ਚਤੁਰਾਈਆਂ ਕਰੇ ਪ੍ਰੀਸ਼ ਨੇ ਕਿਤਨਾ ਚਤੁਰਾਈ ਕਰ ਲਈ ਜਨਮੇਜਾ ਦੇ ਮਤੀ ਦਰਦ ਵਿਆਸ ਕਿਤਨਾ ਚਲੇ ਚੁਣਾ ਕਿਤਨਾ ਵੱਡਾ ਰਾਜਾ ਸੀ ਜਨਮੇਜਾ ਲੇਕਿਨ ਅਸਕ ਨੇ ਪਤਾ ਨੀ ਕਿਹੜੇ ਵੇਲੇ ਉਸਨੂੰ ਖਾਤਮਾ ਕਰ ਲਿਆ ਸਹਿਸ ਸਿਆਣਪ ਵੱਖ ਹੋਏ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਵੀ ਸਿਆਣਪ ਤਾਂ ਹੋ ਜਾਣ ਤਾਂ ਇੱਕ ਨਾ ਚੱਲੇ ਨਾਲ ਇੱਕ ਵੀ ਸਿਆਣਪ ਦਾ ਨਾਮ ਨਹੀਂ ਦਿੰਦਾ ਉਸ ਵਾਹਿਗੁਰੂ ਤੇ ਡਰ ਕੇ ਸਿੱਧੂ ਪਰਮੇਸ਼ਰ ਦੀ ਬੰਦਗੀ ਰੱਬ ਦਾ ਨਾਂ ਹੀ ਉਸ ਦੇ ਡਰ ਤੇ ਜਾਂਦਾ ਹੈ ਚਾਰੇ ਉੱਤਰ ਦੇ ਦਿੱਤੇ ਨੇ ਗੁਰੂ ਨਾਨਕ ਮਹਾਰਾਜ ਕਿਉਂਕਿ ਪਵਿੱਤਰਤਾ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਮੌਨ ਧਾਰ ਕੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖਿਆਂ ਰਹਿਣ ਕਰਕੇ ਵੀ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਲੱਖਾਂ ਸਿਆਣਪਤਾ ਨਾਲ ਵੀ ਉਸ ਦੇ ਦਰ ਤੇ ਨਹੀਂ ਪਹੁੰਚਿਆ ਜਾ ਸਕਦਾ ਤੇ ਫਿਰ ਕਿਵਸ ਪਿਆਰਾ ਸਿੱਧ ਕਹਿੰਦੇ ਜਦੋਂ ਇਹ ਚਾਰੇ ਸਾਧਨ ਹੀ ਨਾ ਤੁਸੀਂ ਖੰਡਨ ਕਰ ਦਿੱਤਾ ਸਤਿਆਰ ਕਿਸ ਨਾ ਹੋਵੇ ਫਿਰ ਦੱਸੋ ਸੱਚ ਦੀ ਪ੍ਰਾਪਤੀ ਕਿਸ ਨਾ ਹੋਵੇ ਤੇ ਝੂਠ ਦੀ ਜਿਹੜੀ ਕੰਧ ਹੈ ਨਾ ਮਨੁੱਖ ਦੇ ਹਿਰਦੇ ਵਿਚ ਉਹ ਕਿਸ ਨਾ ਟੁੱਟੇ ਤੇ ਦੋ ਪ੍ਰਸ਼ਨ ਕੇਂਦਰੀ ਭਾਵ ਹੈ ਜਲਦੀ ਸਾਹਿਬ ਦਾ ਗਰੀਬਨ ਵਾਜ ਸਤਿਗੁਰੂ ਫਰਮਾਉਂਦੇ ਨੇ ਕੂੜ ਦੀ ਜਿਹੜੀ ਕੰਧ ਹੈ ਨਾ ਸਿੱਧੋ ਪਾਰ ਕੰਧ ਹੈ ਤੇ ਇਹ ਉਹ ਕੰਧ ਕੀ ਹੈ ਅਸਲੀ ਕੰਧ ਦਾ ਸੁਭਾਅ ਕੀ ਹੈ ਜਿਹੜਾ ਮਨੁੱਖ ਕਹਿੰਦਾ ਨਾ ਕਿ ਮੈਂ ਹਾਂ ਆ ਜੋ ਕੁਝ ਕੀਤਾ ਹੈ ਇਹ ਮੈਂ ਕਰ ਰਿਹਾ ਹਾਂ ਮੇਰੇ ਪਦਾਰਥ ਨੇ ਇਹੋ ਹੀ ਹੈ ਕਿ ਝੂਠ ਦੀ ਕੰਧ ਹੈ ਇਹਦੇ ਵਰਗਾ ਝੂਠ ਕਿਹੜਾ ਹੈ ਦੁਨੀਆਂ ਵਿਚ ਮੈਂ ਹਾਂ ਆ ਮੈਂ ਕੰਮ ਕੀਤਾ ਹੈ ਮੈਂ ਕਰ ਰਿਹਾ ਹਾਂ ਇਹਦੇ ਵਰਗਾ ਦੁਨੀਆਂ ਤੇ ਕੋਈ ਝੂਠ ਨਹੀਂ ਜੇ ਸੱਚ ਕੀ ਹੈ ਤੂੰ ਹੈ ਸਭ ਕੁਝ ਤੇਰਾ ਹੈ ਤੇਰੇ ਆਸਰੇ ਜੋ ਕੁਝ ਹੋ ਰਿਹਾ ਹੋ ਰਿਹਾ ਇਹ ਹੈ ਸੱਚ ਇਹਦੇ ਵਰਗਾ ਸੱਚ ਨਹੀਂ ਤੇ ਮੈਂ ਹਾਂ ਜੋ ਕੁਝ ਕਰ ਰਿਹਾ ਹਾਂ ਮੈਂ ਕਰ ਰਿਹਾ ਹਾਂ ਆ ਜੋ ਕੁਝ ਕੀਤਾ ਹੈ ਉਹ ਮੈਂ ਕੀਤਾ ਹੈ ਇਹਦੇ ਵਰਗਾ ਕੋਈ ਝੂਠ ਨਹੀਂ ਝੂਠ ਹੀ ਇੱਕ ਮਨੁੱਖ ਦੇ ਹਿਰਦੇ ਵਿਚ ਪਰਮੇਸ਼ਰ ਦੀ ਪ੍ਰਾਪਤੀ ਹੈ ਤੇ ਪਰਮੇਸ਼ਰ ਹਿਰਦੇ ਕਮਰ ਮੈਂ ਹਰਕਾ ਬਾਸ ਹਰੀ ਪਰਮੇਸ਼ਰ ਦਾ ਵਾਸਾ ਹੈ ਲੇਕਿਨ ਪਰਦਾ ਹੈ ਝੂਠ ਦਾ ਤੇ ਝੂਠ ਹੈ ਕਿ ਮੈਂ ਹਾਂ ਪ੍ਰੇਮੀਆਂ ਜਦੋਂ ਤੂੰ ਸੰਸਾਰ ਵਿਚ ਜਦੋਂ ਨਹੀਂ ਸੀ ਆਇਆ ਤੇ ਪਹਿਲਾਂ ਵੀ ਤੂੰ ਨਹੀਂ ਸੰਸਾਰ ਵਿਚ ਆਇਆ ਹੈ ਤੇ ਹੁਣ ਉਸ ਤੋਂ ਬਾਅਦ ਜਦੋਂ ਤੂੰ ਚੜ੍ਹਾਈ ਕਰ ਗਿਆ ਉਦੋਂ ਵੀ ਤੂੰ ਨਹੀਂ ਹੁਣ ਵੀ ਤੂੰ ਨਹੀਂ ਤੇਰੀ ਤੇ ਸਰੀਰ ਛਾਇਆ ਬਦਲਦੀ ਜਾ ਰਹੀ ਹੈ ਇਹੋ ਸਭ ਤੋਂ ਵੱਡਾ ਝੂਠ ਹੈ ਤੂੰ ਹੈ ਜੋ ਕੁਝ ਹੋ ਰਿਹਾ ਹੈ ਉਹ ਤੇਰੇ ਤੋਂ ਹੋ ਰਹੀ ਹੈ ਜੋ ਕੁਝ ਹੋਵੇਗਾ ਉਹ ਤੇਰੇ ਤੋਂ ਹੋਵੇਗਾ ਇਹਦੇ ਵਰਗਾ ਦੁਨੀਆਂ ਤੇ ਸੱਚ ਨਹੀਂ ਜਿਹੜਾ ਝੂਠ ਦਾ ਪੜਦਾ ਹੈ ਨਾ ਇਹੋ ਹੀ ਪੜਦਾ ਹੈ ਪਾਰ ਹੈ ਕੰਧ ਕਿਉਂ ਸਤਿਆਰਾ ਹੋਈਏ ਕਿ ਕੂੜਾ ਟੁੱਟੇ ਪਾਰ ਪਾਰ ਕੰਧ ਬੜੀ ਸੂਖਮ ਜੀ ਥੋਮੇ ਵੀ ਕੰਧ ਹੈ ਪਾਲ ਪੜਦਾ ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਕੋਲ ਗਰੀਬੀ ਜੇ ਮੇਰੀ ਕਰਮਾਂ ਨਾਲ ਹੁੰਦੀ ਹੈ। ਕਹਿੰਦੇ ਨੇ ਕਿ ਇੱਕ ਕੋਈ ਪਿਆਰ ਵਾਲੀ ਆਤਮਾ ਗਰੀਬ ਸੀ ਆ ਗਿਆ, ਉਹਦੇ ਕੋਲ ਪਾਰਸ ਦੀ ਵੱਟੀ ਸੀ, ਲਿਆ ਕੇ ਦੇ ਦਿੱਤੀ। ਕਰਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮੇਰਾ ਪਿਤਾ ਮੇਰਾ ਦਾਦਾ ਜਿਹੜਾ ਸੀ ਨਾ, ਉਹ ਬਹੁਤ ਵੱਡਾ ਸ਼ਾਹੂਕਾਰ ਸੀ, ਉਹਦੇ ਕੋਲ ਕਿਤੇ ਇਹ ਕਰਮਾਂ ਨਾਲ ਪਾਰਸ ਦੀ ਵੱਟੀ। ਹੌਲੀ ਹੌਲੀ ਗਰੀਬੀ ਆਉਂਦੀ ਆਉਂਦੀ ਤੀਜੀ ਪੀੜ੍ਹੀ ਤੱਕ ਮੇਰੇ ਕੋਲ ਇੰਨੀ ਗਰੀਬੀ ਹੈ, ਹੁਣ ਮੈਂ ਇਸ ਪਾਰਸ ਦੀ ਵੱਟੀ ਨੂੰ ਕਿਤੇ ਮੈਂ ਵੇਖ ਨਹੀਂ ਸਕਦਾ। ਗਰੀਬ ਕੌਣ ਲਵੇ, ਡਰ ਰਹਿੰਦਾ। ਪਰ ਮੈਂ ਐਸੀਆਂ ਮੂਰਖ ਜਾਤ ਮੈਂ ਚਾਹੁੰਦਾ ਹਾਂ ਤੁਹਾਡੇ ਚਰਨਾਂ ਵਿੱਚ ਭੇਟਾ ਕਰਦੀਆਂ, ਮੇਰੇ ਕੋਲ ਹੁਣ ਇਹਦੀ ਸਭ ਸੰਭਾਈ ਨਹੀਂ ਹੋ ਰਹੀ। ਜਵਾਹਰ ਸਿੰਘ ਨੂੰ ਕਿਹਾ ਵੀ ਇਹਨੂੰ ਖਜ਼ਾਨੇ ਚ ਰੱਖ ਦਿੱਤਾ। ਛੇ ਕੁ ਮਹੀਨਿਆਂ ਤੋਂ ਬਾਅਦ ਕਰਗੀਧਰ ਮਹਾਰਾਜ ਨੇ ਕਿਹਾ ਵੀ ਉਹ ਪਾਰਸ ਦੀ ਵੱਡੀ ਸੀ, ਇੱਕ ਸਿੱਖ ਲਿਆਇਆ ਉਹ ਲਿਆ। ਹੁਣ ਉਹ ਜਰ ਖਾਂ ਦੀ ਡੱਬੀ ਦੇ ਵਿੱਚ ਸੀ ਉਹ ਪਾਰਸ ਦੀ ਵੱਡੀ। ਭਾਈ ਜਵਾਹਰ ਸਿੰਘ ਲਈ ਆ ਰਿਹਾ ਤੇ ਲਈ ਆਉਂਦਿਆਂ ਮਨ ਚ ਵਿਚਾਰ ਆਇਆ, ਮਨਾ ਪੁਸਤਕਾਂ ਵਿੱਚ ਲਿਖਿਆ ਕਿ ਪਾਰਸ ਜਿਸ ਦੇ ਨਾਲ ਛੋ ਜਾਏ, ਅੱਖਾਂ ਧਾਤਾਂ ਨਾਲ, ਚਾਂਦੀ ਨਾਲ, ਲੋਹੇ ਨਾਲ, ਪਿੱਤਲ ਨਾਲ, ਤਾਂਬੇ ਨਾਲ, ਸਿੱਕੇ ਨਾਲ, ਜਿਹਦੇ ਨਾਲ ਛੋ ਜਾਏ ਉਹ ਸੋਨਾ ਬਣ ਜਾਂਦਾ ਹੈ। ਪਰ ਆ ਤੇ ਪਾਰਸ ਦੀ ਵੱਟੀ ਦੇ ਬਾਹਰ ਜਿਹੜੀ ਡੱਬੀ ਹੈ ਤੇ ਲੋਹੇ ਦੀ ਹੈ ਤੇ ਜਰ ਨਾਲ ਖਾਧੀ ਹੋਈ ਹੈ, ਇਹਨੂੰ ਤੇ ਸੋਨਾ ਬਣਾ ਨਹੀਂ ਸਕੀ। ਕਿਤੇ ਪਾਰਸ ਨਕਲੀ ਨਾ ਹੋਵੇ, ਗਰੀਬ ਸਿੱਖ ਦੇ ਗਿਆ। ਐਸਾ ਖਿਆਲ ਕਰਦਾ ਆਇਆ ਕਰਗੀਧਰ ਮਹਾਰਾਜ ਕੋਲ ਆ ਗਿਆ ਤੇ ਕਹਿਣ ਲੱਗਾ, ਪਾਤਸ਼ਾਹ ਮੈਨੂੰ ਤੇ ਨਕਲੀ ਪਾਰਸ ਲੱਗਦਾ। ਮਹਾਰਾਜ ਕਹਿੰਦੇ ਡੱਬੀ ਖੋਲ ਵੇਖ ਲੈਂਦੀ ਆ। ਡੱਬੀ ਖੋਲ ਲਈ, ਉਹਦੇ ਵਿੱਚ ਇੱਕ ਬਹੁਤ ਬਰੀਕ ਪੜਦਾ ਸੀ, ਆਪਣੇ ਪੇਪਰ ਸੀ, ਜਿਸ ਪੇਪਰ ਦੇ ਵਿੱਚ ਉਹ ਵਧੇਟੀ ਹੋਈ ਸੀ। ਮਹਾਰਾਜ ਕਹਿਣ ਲੱਗੇ ਚੁਟਕੀ ਦੇ ਨਾਲ, ਉਹ ਜਿਹੜਾ ਪੇਪਰ ਹੈ ਬਹੁਤ ਬਰੀਕ ਪਲਾਸਟਿਕ ਦਾ ਪੇਪਰ ਜਿਹੜਾ, ਉਹ ਵਿੱਚੋਂ ਕਰ ਦੇ ਪਾਰਸ, ਉਦੋਂ ਕੱਢ ਦੇ। ਜਦੋਂ ਉਹਦੇ ਵਿੱਚੋਂ ਪਾਰਸ ਦੀ ਵੱਟੀ ਕੱਢੀ ਤੇ ਜਿਉਂ ਹੀ ਜਰ ਖਾਧੀ, ਲੋਹੇ ਦੀ ਡੱਬੀ ਦੇ ਵਿੱਚ ਉਹ ਛੋਇਆ, ਇਕਦਮ ਉਹ ਸੋਨੇ ਦੀ ਬਣ ਗਈ। ਜਦੋਂ ਸੋਨੇ ਦੀ ਬਣ ਗਈ, ਬੜਾ ਅਸਚਰਜ ਹੋ ਗਿਆ ਭਾਈ ਜਵਾਹਰ ਸਿੰਘ। ਕਰਗੀਧਰ ਪਾਤਸ਼ਾਹ ਕਹਿਣ ਲੱਗੇ, ਇਹ ਸਿੱਖੋ ਇੱਕ ਸਿਧਾਂਤ ਹੈ, ਹਰ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਭਗਤੀ ਦੀ ਪਾਰਸ ਦੀ ਵੱਟੀ ਹੈ, ਪਰ ਮਨੁੱਖ ਦੀ ਜ਼ਿੰਦਗੀ ਵਕਾਰਾਂ ਨਾਲ, ਔਗਣਾਂ ਨਾਲ, ਜਿਸ ਨਾਲ ਬਾਹਰ ਲੋਹੇ ਦੀ ਡੱਬੀ ਜਰ ਖਾਧੀ ਹੈ, ਹਰ ਮਨੁੱਖ ਦਾ ਸਰੀਰ ਵਕਾਰਾਂ ਨਾਲ, ਔਗਣਾਂ ਨਾਲ ਇਹ ਖਾਧਾ ਹੋਇਆ ਹੈ। ਨਾਨਕ ਦੁਖੀਆ ਸਭ ਸੰਸਾਰ ਨਾਲ ਖਾਧਾ ਪਿਆ ਹੈ, ਹੈ ਅੰਦਰ ਹੀ ਪਰਮੇਸ਼ਰ ਦੇ ਭਗਤੀ ਦੀ ਪਾਰਸ ਦੀ ਵੱਟੀ, ਪਰ ਇਹਦੇ ਅੰਦਰ ਇੱਕ ਹਉਮੈ ਦਾ ਪੜਦਾ ਹੈ। ਉਹ ਪੜਦਾ ਹੀ ਇਸ ਨੂੰ ਪਾਰਸ ਦੀ ਵੱਟੀ ਇਹਦੇ ਸਰੀਰ ਨੂੰ ਛੋਹ ਨਹੀਂ ਰਹੀ, ਇਹਦੀ ਨਰ ਨਾਰਾਇਣੀ ਦੇਹ ਨੂੰ ਉਹ ਇੱਕ ਸੋਨਾ ਨਹੀਂ ਬਣਾ ਰਹੀ, ਬਾਰਾਂ ਮਨੀ ਦਾ ਸੁੱਧ ਇਹਦਾ ਸਰੀਰ ਨਹੀਂ ਬਣਾ ਰਹੀ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਰ, ਕੂੜ ਦੀ ਝੋਲ ਦੀ ਪਾਲ ਕੰਧ ਤਾਂ ਸਰੀਰ ਦੇ ਵਿੱਚੋਂ ਨਿਕਲੇਗੀ ਜੇ ਪਹਿਲਾਂ ਹਉਮੈ ਦੀ, ਹਉਮੈ ਦਾ ਪੜਦਾ ਜਿਹੜਾ ਨਾ ਉਹ ਵਿੱਚੋਂ ਨਿਵਿਰਤ ਹੋ ਜਾਏ। ਜੇ ਹਉਮੈ ਦਾ ਪੜਦਾ ਹੀ ਹੈ ਕਿ ਮੈਂ ਹਾਂ, ਜੋ ਕੁਝ ਕਰ ਰਿਹਾ ਹਾਂ ਮੈਂ ਕਰ ਰਿਹਾ ਹਾਂ, ਜੋ ਕੁਝ ਆ ਕੀਤਾ ਹੈ ਮੈਂ ਕੀਤਾ ਹੈ, ਇਹਦੇ ਵਰਗਾ ਕੂੜ ਝੂੜ ਦੁਨੀਆਂ ਤੇ ਨਹੀਂ। ਤੇ ਪੇਪਰ ਹੈ ਹਉਮੈ ਦੀ ਨਿਵਿਰਤੀ ਕਰਨ ਵਾਸਤੇ ਵੀ ਤੂੰ ਹੈ, ਤੇਰਾ ਹੈ ਤੇ ਜੋ ਕੁਝ ਹੋ ਰਿਹਾ ਹੈ ਤੇਰੇ ਤੋਂ ਹੋ ਰਿਹਾ। ਤਾਂ ਹੀ ਤੇ ਗੁਰੂ ਨਾਨਕ ਦੇਵ ਦਾ ਤਾਰ ਸਤਿਗੁਰਾਂ ਨੇ ਹੱਟ ਕੀਤੀ ਤੇ ਹੱਟ ਕਰਦਿਆਂ ਕਰਦਿਆਂ ਨਾ ਇੱਕ ਧਾਰਨਾ ਤੇ ਕੋਈ ਸ਼ਬਦ ਕਿਹਾ, ਨਾ ਦੋ ਤੇ ਕਿਹਾ, ਨਾ ਚਾਰ ਤੇ ਕਿਹਾ, ਗਿਣੇ ਗਏ। ਜਦੋਂ 13 ਤੇ ਆ ਗਏ ਨਾ ਤੇ ਗੱਲ ਮਨ ਦੀ ਅਵਸਥਾ ਦੀ ਜੁੜ ਗਈ। ਮਨ ਦੀ ਅਵਸਥਾ ਹੀ ਤੇਰੇ ਤੇ ਹੈ। ਜਦੋਂ ਮੇਰੇ ਤੇ ਆ ਜਾਂਦੀ ਗੱਲ, ਉਸ ਵਕਤ ਗੱਲ ਹੋਰ ਬਣ ਜਾਂਦੀ ਹੈ। ਮੁਸਲਮਾਨਾਂ ਦੀਆਂ ਮਸਲਿਆਂ ਵਿੱਚ ਲਿਖੀਏ ਵੀ ਜਿਸ ਵਕਤ ਸਭ ਤੋਂ ਪਹਿਲਾਂ ਆਦਮ ਪੈਦਾ ਹੋਇਆ ਤੇ ਉਹਨੂੰ ਬੜਾ ਸੁੰਦਰ ਬਾਗ ਮਿਲ ਗਿਆ, ਬੜੇ ਸੁੰਦਰ ਫਲ ਖਾਣ ਨੂੰ ਮਿਲ ਗਏ, ਪਰ ਉਦਾਸ ਰਹੇ। ਕਹਿੰਦੇ ਨੇ ਖੁਦਾ ਨੇ ਕਿਹਾ ਆਦਮ ਤੇ ਨੇ ਤੇ ਮੈਂ ਬਣਾਇਆ ਸੀ ਵੀ ਤੂੰ ਚੰਗਾ ਖੁਸ਼ਹਾਲ ਰਹੇਗਾ, ਬੜਾ ਸੁੰਦਰ ਬਗੀਚਾ ਦਿੱਤਾ ਹੈ, ਪਰ ਤੂੰ ਤੇ ਉਦਾਸ ਬੜਾ, ਇਹਨੂੰ ਕੀ ਕਹੇਗਾ? ਆਦਮ ਕਹਿਣ ਲੱਗਾ ਕਿ ਹੇ ਅੱਲਾਹ ਤਾਲਾ, ਮੈਨੂੰ ਕਿਉਂਕਿ ਸੰਗ ਚਾਹੀਦਾ, ਕਿਉਂਕਿ ਦੋ ਤੋਂ ਬਿਨਾਂ ਮੇਰਿਆ ਮਿਲਵਰਤਨ ਨਹੀਂ, ਚਾਹੀਦੀ ਹੈ। ਬੰਦਾ ਸੰਗ ਭਾਲਦਾ ਪਿਆ ਤੇ ਕਹਿੰਦੇ ਨੇ ਅੱਲਾਹ ਤਾਲਾ ਨੇ ਉਸ ਵਕਤ ਪੁੱਛਿਆ ਕਿ ਤੈਨੂੰ ਸਾਥੀ ਕਿਸ ਤਰ੍ਹਾਂ ਦਾ ਚਾਹੀਦਾ। ਕਹਿੰਦਾ ਜੀ ਮੇਰੇ ਵਰਗਾ। ਸਭ ਤੋਂ ਵੱਡੀ ਗਲਤੀ ਕਰਦੇ ਆਦਮ, ਗਲਤੀ ਕਰਕੇ ਜੇ ਕਹਿ ਦਿੰਦਾ ਨਾ ਕਿ ਹੇ ਅੱਲਾਹ ਤਾਲਾ ਖੁਦਾ, ਮੈਨੂੰ ਸੰਗੀ ਚਾਹੀਦਾ ਹੈ, ਸਾਥੀ ਚਾਹੀਦਾ ਤੇ ਚਾਹੀਦਾ ਤੇਰੇ ਵਰਗਾ, ਤੇ ਫਿਰ ਅੱਜ ਦੀ ਦੁਨੀਆ ਦੀ ਵਾਤਾਵਰਣ ਹੋਰ ਬਣਦਾ। ਪਰ ਜਦੋਂ ਹੀ ਉਹਨੇ ਮੰਗਿਆ ਵੀ ਮੇਰੇ ਵਰਗਾ ਸਾਥੀ ਚਾਹੀਦਾ, ਦੁਨੀਆ ਦੇ ਜੋ ਝਗੜੇ ਨੇ, ਜੋ ਅੱਜ ਕੱਲ੍ਹ ਕਿਉਂਕਿ ਸਾਥ ਹੈ, ਮਨੁੱਖ ਸਾਥ ਚਾਹੁੰਦਾ, ਗ੍ਰਸਤੀ ਜੀਵਨ ਵਿੱਚ ਸਾਥ ਹੀ ਹੈ ਨਾ, ਇਸਤਰੀ ਸਾਥ ਹੈ, ਪਤੀ ਸਾਥ ਹੈ, ਸਾਥ ਛੱਡਣਾ ਨਹੀਂ ਚਾਹੁੰਦਾ। ਭਾਵੇਂ ਪਤੀ ਸਤੀ ਦੀ ਜ਼ਿੰਦਗੀ ਦੋਨਾਂ ਦੀ ਨਰਕ ਵਿੱਚ ਬਣੀ ਰਹੇ, ਪਰ ਸਾਥ ਸਾਥ ਹੈ, ਮਨੁੱਖ ਸਾਥ ਚਾਹੁੰਦਾ। ਇਸ ਕਰਕੇ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ, ਜਿਸ ਵੇਲੇ ਤੇਰਾਂ ਤੇ ਆਏ ਤੇ ਤੇਰਾਂ ਦੇ ਨਾਲ ਬਿਰਤੀ ਜੁੜ ਗਈ, ਇਸ ਤੋਂ ਗਾਂਹ ਤੇ ਨਹੀਂ ਗਏ, ਗਾਂ ਗਿਣਤੀ ਗਾਂਹ ਕੋ ਗਿਣਤੀ ਮੁੱਕਦੀ ਥੋੜੀ, ਗਿਣਤੀ ਦੇ ਗਾਂਹ ਚੱਲੀ। ਮਹਾਰਾਜ ਕਹਿੰਦੇ ਨੇ ਕਿ ਹਮੇ ਦੀ ਕੂੜ ਦੀ ਕੰਧ ਹੈ, ਕਿਸ ਤਿਆਰਾਂ ਸਾਜੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਤੇ ਕੂੜੇ ਦੀ ਭਾਲ ਕਿਸ ਤਰ੍ਹਾਂ ਟੁੱਟ ਜਾਏ ਹਮੇ ਦੀ। ਅੱਗੇ ਮਹਾਰਾਜ ਦੱਸ ਦੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਕਿ ਸਿੱਧੋ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਚੱਲਿਆ ਗਿਆ। ਰਜ਼ਾ ਬਾਹਰੋਂ ਨਹੀਂ, ਰਜ਼ਾ ਦੀ ਅੰਦਰ ਹੈ, ਪਰਮੇਸ਼ਰ ਦਾ ਹੁਕਮ ਅੰਦਰ ਹੈ, ਅੰਦਰ ਪਰਮੇਸ਼ਰ ਦੇ ਹੁਕਮ ਤੋਂ ਅੰਦਰੋਂ ਰਜ਼ਾ। ਜਿਹੜਾ ਮੈਂ ਹਾਂ ਇਹ ਬਾਹਰੋਂ ਥੋੜਾ ਲਫ਼ਜ਼ ਨਿਕਲਿਆ, ਇਹ ਅੰਦਰੋਂ ਨਿਕਲਿਆ ਨਾ ਵੀ ਮੈਂ ਹਾਂ। ਤੁਸੀਂ ਜਿੰਨਾ ਅਹੰਕਾਰ ਕੀਤਾ ਹੈ ਵੀ ਹਨੇਰੇ ਦਹਾਂ ਸਿੱਧੀਆਂ ਹੈ 18, ਸਾਡੇ ਕੋਲ ਆ ਤਾਕਤਾਂ ਨੇ, ਇਹ ਜਿਹੜੀਆਂ ਤਾਕਤਾਂ ਨੇ ਤੁਹਾਡੀ ਮੈਂ ਕਰਕੇ, ਜਿਹੜੀਆਂ ਇਹ ਤਾਕਤਾਂ ਨੇ, ਗੁਣ ਹੈ, ਇਹ ਦਾਤਾਂ ਨੇ, ਜੇ ਪਰਮੇਸ਼ਰ ਕਰਕੇ ਵਰਤੋ ਤੇ ਉਹਦੇ ਹੁਕਮ ਰਜਾਈ, ਰਜਾ ਵਿੱਚ ਉਹਦੀ ਚੱਲਣਾ ਜਿਹੜਾ ਨਾ, ਹੁਕਮ ਰਜਾਈ ਚੱਲਣਾ। ਨਾਨਕ ਲਿਖਿਆ ਨਾਲ, ਹਰ ਮਨੁੱਖ ਦੇ ਨਾਲ ਲਿਖਿਆ ਹੋਇਆ, ਮਨੁੱਖ ਦੇ ਨਾਲ ਲਿਖਿਆ ਹੋਇਆ ਪਰਮੇਸ਼ਰ ਦਾ ਹੁਕਮ, ਕਿਉਂਕਿ ਹਰ ਮਨੁੱਖ ਦੇ ਮੱਥੇ ਤੇ ਹੁਕਮ ਲਿਖਿਆ ਹੋਇਆ। ਖਰੀ ਲੋਹ ਕਰਮ ਲਿਖਿਓ ਲੇਖ ਮਾਥੇ, ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਇਹ ਹੈ ਪਰਮੇਸ਼ਰ ਦਾ ਹੁਕਮ। ਹਾਂਜੀ ਹਾਂਜੀ, ਗਰੀਬ ਨਵਾਜ਼ ਸਤਿਗੁਰੂ ਨੂੰ ਕਹਿਣ ਲੱਗੇ ਸਿੱਧ, ਮਹਾਰਾਜ ਆ ਬੱਚੇ ਗੱਲਾਂ ਨਾ ਕਰੋ। ਗਰੀਬ ਨਵਾਜ਼ ਸਤਿਗੁਰੂ ਦੇ ਕੋਲ ਫਿਰ ਸਿੱਧਾਂ ਨੇ ਬਚਨ ਕਰ ਦਿੱਤਾ, ਪਾਤਸ਼ਾਹ ਕਹੋ ਜੇ ਤੁਸੀਂ ਚਾਰ ਸਾਧਨ ਨਹੀਂ ਮੰਨਦੇ ਤੇ ਗੱਲ ਕਰਦੇ ਉਹਦੇ ਹੁਕਮ ਦੀ, ਤੇ ਉਹਦਾ ਹੁਕਮ ਹੀ ਤੁਸੀਂ ਕਹਿ ਕੇ ਦੱਸੋ ਸਾਨੂੰ ਵੀ ਉਹਦਾ ਹੁਕਮ ਕਿਸ ਤਰ੍ਹਾਂ ਦਾ। ਤੇ ਮਹਾਰਾਜ ਕਹਿਣ ਲੱਗੇ ਵੀ ਸਿੱਧੋ ਹੁਕਮ ਨਾ ਕਹਿਆ ਜਾਏ, ਪਰਮੇਸ਼ਰ ਦਾ ਹੁਕਮ ਜੇ ਮੈਂ ਕਹਾਂ ਨਾ ਵੀ ਐਡਾ ਕੁ ਵੱਡਾ ਹੁਕਮ ਹੈ, ਤੇ ਜਦੋਂ ਮੈਂ ਕਹਿ ਲਵਾਂਗਾ ਨਾ ਵੀ ਐਡਾ ਵੱਡਾ ਹੋਇਆ ਹੁਕਮ ਹੈ, ਤੇ ਉਹ ਤੇ ਹੁਕਮ ਹੱਦ ਵਿੱਚ ਆ ਗਿਆ। ਪਰਮੇਸ਼ਰ ਦਾ ਹੁਕਮ ਹੱਦ ਵਾਲਾ ਨਹੀਂ, ਪਰਮੇਸ਼ਰ ਦਾ ਹੁਕਮ ਉਹ ਕਥਨ ਨਹੀਂ ਕੀਤਾ ਜਾਂਦਾ, ਉਹਦੇ ਹੁਕਮ ਦੇ ਵਿਚਾਰ ਬਹੁਤ ਵੱਡੇ। ਹੁਕਮ ਨਾ ਕਿਹਾ ਜਾਏ, ਉਹਦਾ ਹੁਕਮ ਨਹੀਂ ਕਿਹਾ ਦਿੱਤਾ, ਜਦੋਂ ਜਵਾਬ ਦੇ ਦਿੱਤਾ ਨਾ ਮਹਾਰਾਜ ਨੇ, ਤੇ ਸਿੱਧ ਕਹਿਣ ਲੱਗੇ ਮਹਾਰਾਜ ਕੁਝ ਨਾ ਕੁਝ ਤੇ ਕਹੋ, ਪਰਮੇਸ਼ਰ ਦਾ ਹੁਕਮ ਕਿਸ ਦਾ? ਮਹਾਰਾਜ ਕਹਿੰਦਾ ਮੈਂ ਇੰਨਾ ਕੁ ਇੱਕ ਹੁੰਦੀ ਹੈ ਸਰੂਪ ਲੱਖਣ, ਇੱਕ ਹੈ ਤਟਸਥੀ ਲੱਖਣ। ਤਟਸਥੀ ਲੱਖਣ ਉਹਨੂੰ ਕਹਿੰਦੇ ਨੇ ਕਿ ਜਿਹੜਾ ਜਿਸ ਤਰ੍ਹਾਂ ਉਹ ਸੰਸਾਰ ਦਾ ਕਰਤਾ ਹੈ, ਕਦੀ ਹੋਣ ਕਦੀ ਨਾ ਹੋਣ, ਇਹਨੂੰ ਤਟਸਥੀ ਲੱਖਣ ਕਹਿ ਦਿੰਦੇ। ਸਰੂਪ ਲੱਖਣ ਨੇ ਜਿਹੜੇ ਉਹਦੇ ਵਿੱਚ ਹਮੇਸ਼ਾ ਵਰਤਦੇ ਨੇ, ਕਿਉਂਕਿ ਪਰਮੇਸ਼ਰ ਦਾ ਇੱਕੋ ਹੀ ਨਾਂ ਹੈ ਸਤਿਨਾਮ, ਹੋਰ ਜਿਤਨੇ ਦੁਨੀਆਂ ਦੇ ਨਾਂ ਨੇ ਸਾਰੇ ਭਗਤਾਂ ਨੇ ਬਣਾਏ ਨੇ। ਜੇ ਅਸੀਂ ਕਹਿੰਦੇ ਹਾਂ ਗਰੀਬ ਨਵਾਜ਼ ਹੈ, ਸੰਸਾਰ ਨਾ ਹੋਵੇਗਾ ਤੇ ਗਰੀਬ ਕਿਹੜੇ ਗਰੀਬ ਨੂੰ ਨਵਾਜੂਗੇ। ਪਦਤ ਪਾਵਨ ਹੈ ਜੋ ਪਾਪ ਕਰਨ ਵਾਲਾ ਹੀ ਕੋਈ ਨਾ ਦੁਨੀਆਂ ਤੇ ਰਿਹਾ ਸੰਸਾਰ ਰਿਹਾ ਇਹਨਾਂ ਤੇ ਪਦਤ ਪਾਵਨ ਉਹਦਾ ਨਾਂ ਕਿਸੇ ਨਹੀਂ ਲੈਣਾ। ਉਹਦਾ ਨਾਮ ਸਤਨਾਮ ਹੈ, ਸਤਨਾਮ ਤੇਰਾ ਪਰਾ ਪੁਰਬ ਸਰੂਪ ਲੱਖਣ ਨੇ ਜਿਹੜੇ ਪਰਮੇਸ਼ਰ ਵਿੱਚ ਹਮੇਸ਼ਾ ਵਰਤਦੇ ਨੇ। ਤੇ ਸਤਨਾਮ ਇੱਕ ਨਾਮ ਹੈ ਪਰਮੇਸ਼ਰ ਦਾ ਜਿਹੜਾ ਉਹਦੇ ਵਿੱਚ ਹਮੇਸ਼ਾ ਵਰਤਦਾ। ਹੋਰ ਜਿਤਨੇ ਨਾਂ ਨੇ ਉਹ ਕਦੇ ਵਰਤਦੇ ਨੇ ਕਦੇ ਨਹੀਂ ਵਰਤਦੇ। ਤੇ ਮਹਾਰਾਜ ਕਹਿੰਦੇ ਨੇ ਕਿ ਮੈਂ ਤਸਕੀ ਲੱਖਣਾ ਦੁਬਾਰਾ ਤੇ ਕਹਿ ਸਕਦਾ ਹਾਂ ਵਿਦਵਾਨਾਂ ਦੀ ਬੋਲੀ, ਕਿਉਂਕਿ ਅੱਜ ਇਹ ਤਸਕੀ ਲੱਖਣ ਭਾਵੇਂ ਤੁਹਾਨੂੰ ਲਹਿਜਾ ਔਖਾ ਲੱਗੇ, ਪਰ ਜਦੋਂ ਤੁਸੀਂ 5-6 ਮਹੀਨੇ ਕਥਾ ਸਰਵਣ ਕਰੋਗੇ ਆਖਰਕਾਰ ਇਹਨਾਂ ਗੁਣਾਂ ਦੇ ਸਾਂਝੇ ਬਣ ਜਾਓਗੇ, ਇਹਨਾਂ ਬੋਲੀਆਂ ਦੇ ਸਾਂਝੇ ਬਣ ਜਾਓਗੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਵਿੱਚ ਸਾਨੂੰ ਕੀ ਕੁਝ ਦੱਸਿਆ। ਸਿੱਖ ਦੇ ਘਰ ਪੈਦਾ ਹੋਏ, ਸਿੱਖ ਦੇ ਘਰ ਚ ਹੀ ਸਿੱਖੀ ਧਾਰਨ ਕਰਕੇ, ਜਨਮ ਧਾਰਨ ਕਰਕੇ, ਹੋਰ ਸਾਰੇ ਗੁਣ ਕਰਕੇ ਚੜ੍ਹਾਈ ਕਰ ਗਏ, ਪਰ ਗੁਰਬਾਣੀ ਦਾ ਸਿਧਾਂਤ ਇਹਨਾਂ ਨਾ ਕਦੀ ਸਿੱਖੀ ਦੇ ਜਨਮ ਚ ਨਹੀਂ ਲਿਆ। ਭਾਵੇਂ 50 ਸਾਲ ਲੰਘ ਗਏ, 50 ਤੇ ਕਦੀ ਕਾ ਤੋਂ ਅੰਤ ਤੱਕ ਕਥਾ ਨਾ ਸੁਣੀ, ਪਰ ਇਹ ਭਾਗਾਂ ਦਾ ਸਮਾਂ। ਹੁਣ ਗਰੀਬ ਨਵਾਜ਼ ਸਤਿਗੁਰੂ ਕਹਿੰਦੇ ਨੇ ਵੀ ਉਹਦੇ ਵਿੱਚ ਤਸਕੀ ਲੱਖਣ ਨੇ ਕਿ ਹੁਕਮੀ ਹੋਣ ਆਕਾਰ। ਮੈਂ ਇਹ ਤੇ ਸਿੱਧੋ ਕਹਿ ਸਕਦਾ ਵੀ ਦੁਨੀਆਂ ਚ ਜਿੰਨੇ ਆਕਾਰ ਨੇ, ਬ੍ਰਹਮਾ ਹੋਇਆ, ਸ਼ਿਵਜੀ ਹੋਇਆ, ਵਿਸ਼ਨੂੰ ਹੋਇਆ, 84 ਲੱਖ ਜੂਨਾ ਹੋਈਆਂ, ਜਿੰਨੇ ਆਕਾਰ ਨੇ ਉਹ ਪਰਮੇਸ਼ਰ ਦੇ ਹੁਕਮ ਕਰਕੇ ਹੋਏ। ਇਸ ਤਰ੍ਹਾਂ ਤੇ ਮੈਂ ਉਹਦੀ ਸਿਵਰ ਕਰ ਸਕਦਾ ਹਾਂ।
ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ,
ਹੁਕਮੀ ਹੋਵਨ ਜੀ ਪਰਮੇਸ਼ਰ ਕਰਕੇ ਜੀ ਥੋੜਾ ਜਿਹਾ ਲਫ਼ਜ਼ ਲੰਮਾ ਕੀਤਾ ਜਾਏ ਤਾਂ ਐੜਾ ਬੋਲਿਆ ਜਾਏਗਾ। ਹੁਕਮੀ ਹੋਣ ਜੀ ਪਰਮੇਸ਼ਰ ਦੇ ਹੁਕਮ ਕਰਕੇ ਹੀ ਜਿਤਨੇ ਜੀਵ ਨੇ ਸਾਰੇ ਉਹਦੇ ਹੁਕਮ ਕਰਕੇ ਪੈਦਾ ਹੋਏ ਨੇ। ਹੁਕਮ ਮਿਲੇ ਵਡਿਆਏ, ਇਸੇ ਤੋਂ ਦੁਨੀਆਂ ਤੇ ਜਿਸ ਕਿਸੇ ਮਨੁੱਖ ਨੂੰ ਵੀ ਵਡਿਆਈ ਮਿਲੀ ਹੈ ਤੇ ਪਰਮੇਸ਼ਰ ਦੇ ਹੁਕਮ ਕਰਕੇ ਮਿਲੀ ਹੈ। ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਦੁਨੀਆਂ ਨੂੰ ਕਿਸੇ ਨੂੰ ਵਡਿਆਈ ਨਹੀਂ ਮਿਲੀ। ਜਦੋਂ ਵਡਿਆਈ ਮਿਲੀ ਹੈ ਤੇ ਪਰਮੇਸ਼ਰ ਦੇ ਹੁਕਮ ਕਰਕੇ ਮਿਲੀ ਹੈ। ਮੈਂ ਪਿੱਛੇ ਕਈ ਵਾਰਾਂ ਘਟਨਾ ਦੱਸ ਦਿੰਦਾ ਹੁੰਦਾ, ਸੰਸਾਰ ਵਿੱਚ ਪਾਤਸ਼ਾਹ ਦੇ ਬੱਚਾ ਨਾ ਹੋਇਆ, ਪੁੱਛ ਰਿਹਾ ਜੋਤਸ਼ੀਆਂ ਨੂੰ ਤੇ ਜੋਤਸ਼ੀਆਂ ਨੇ ਕਿਹਾ ਵੀ ਤੇਰੀ ਪਰਜਾ ਤੋਂ ਜਿਹੜਾ ਖੁਸ਼ ਹੋ ਕੇ ਬੱਚਾ ਭੇਟਾ ਕਰਦਾ ਹੈ ਤੂੰ ਦੇਵੀ ਦੀ ਭੇਟਾ ਕਰ, ਦੇਵੀ ਪ੍ਰਸੰਨ ਹੋਏਗੀ, ਵਰ ਮੰਗੇ ਬੱਚਾ ਹੋਵੇਗਾ। ਐਸਾ ਹੋਇਆ ਜਿਸ ਦਿਨ ਦੇਵੀ ਜੀ ਭੇਟਾ ਕਰਨਾ ਸੀ ਤੇ ਹਜ਼ਾਰਾਂ ਦੀ ਗਿਣਤੀ ਲੋਕ ਇਕੱਤਰ ਸਨ ਵੀ ਅੱਜ ਦੇਵੀ ਜੀ ਭੇਟਾ। ਹੋਰ ਨਾ ਹੋਰ ਜਿਸ ਤਰ੍ਹਾਂ ਸਾਡਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਸੀਂ ਆਪਣੇ ਪ੍ਰਤੱਖ ਗੁਰੂ ਨੂੰ ਜੇ ਸਿੱਖ ਕੌਮ ਨੂੰ ਇੱਥੇ ਪਤਾ ਲੱਗ ਜਾਏ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨੇ ਦਰਸ਼ਨ ਦੇਣੇ ਨੇ ਤੇ ਅਸੀਂ ਹਜ਼ਾਰਾਂ ਦੀ ਗਿਣਤੀ ਇੱਥੇ ਇਕੱਠੇ ਹੋ ਗਏ। ਹੁਣ ਉਹ ਸਨਾਤਨੀ ਖਿਆਲਾਂ ਦੇ ਲੱਖਾਂ ਦੀ ਗਿਣਤੀ ਮੰਦਰ ਦੇ ਚੁਗਰ ਦੇ ਇਕੱਠ ਹੈ ਵੀ ਅੱਜ ਦੇਵੀ ਨੇ ਪ੍ਰਗਟ ਹੋਣਾ। ਦੇਖਾਂਗੇ ਬੱਚੇ ਨੇ ਇਸ਼ਨਾਨ ਕੀਤਾ, 4 ਢੇਰੀਆਂ ਬਣਾਈਆਂ ਨੇ, 1 ਢੇਰੀ ਤੇ ਹੱਥ ਰੱਖਿਆ ਢਾ ਦਿੱਤੀ ਰੋਇਆ, 2 ਢੇਰੀ ਤੇ ਹੱਥ ਰੱਖਿਆ ਢਾ ਦਿੱਤੀ ਰੋਇਆ, 4 ਢੇਰੀ ਤੇ ਹੱਥ ਰੱਖ ਕੇ ਬੜਾ ਸੀ। ਰਾਜਾ ਕਹਿਣ ਲੱਗਾ ਕਾਰਨ ਕੀ? ਬੱਚਾ ਕਹਿਣ ਲੱਗਾ ਕਿਉਂਕਿ ਪੁਰਾਣੇ ਜਨਮ ਸੰਸਕਾਰ ਸਨ, ਜੜ ਭਰਤੇ ਦਾ ਨਾਂ ਸੀ। ਕਹਿਣ ਲੱਗੇ ਰਾਜਨ ਮਨੁੱਖ ਦੇ ਦੁਨੀਆਂ ਦੇ 4 ਆਸਰੇ ਨੇ, ਬੱਚੇ ਦਾ ਆਸਰਾ ਸਭ ਤੋਂ ਪਹਿਲਾਂ ਮਾਤਾ ਪਿਤਾ ਹੈ ਤੇ ਮੈਂ ਜਿਸ ਵਕਤ ਮਾਤਾ ਪਿਤਾ ਦੀ ਢੇਰੀ ਤੇ ਹੱਥ ਰੱਖਿਆ ਤੇ ਹੁਣ ਤੇ ਮੌਤ ਦਾ ਸਮਾਂ ਬਹੁਤ ਲਾਗੇ ਆ ਰਿਹਾ, ਮੇਰੀ ਮਾਤਾ ਤੇ ਪਿਤਾ ਰੱਖਿਆ ਕਰੇਗਾ। ਵਿਚਾਰ ਆਏ ਕਿ ਉਹਨਾਂ ਤੇ ਮੂੰਹ ਮੰਗਿਆ ਧਨ ਲੈ ਲਿਆ, ਹੁਣ ਮੇਰੀ ਮੌਤ ਤੋਂ ਕਿਸ ਤਰ੍ਹਾਂ ਰੱਖਿਆ ਕਰ ਸਕ, ਢੇਰੀ ਢਾਹੀ ਰੋਇਆ। ਫਿਰ ਜੋ ਮਾਤਾ ਪਿਤਾ ਰੱਖਿਆ ਨਾ ਕਰ ਸਕਦੇ ਹੁਣ ਤੇ ਰਾਜਾ ਮਾਤਾ ਪਿਤਾ ਪਰਜਾ ਨਹੀਂ ਗਿਆ ਤੇ ਹੁਣ ਮੈਂ ਅਨੁਭਵ ਕੀਤਾ ਵੀ ਪਾਤਸ਼ਾਹ ਨੇ ਤੇ ਆਪ ਮੈਨੂੰ ਕਤਲ ਕਰਵਾਉਣ ਵਾਸਤੇ ਖਰੀਦੀ ਹੈ, ਉਹ ਮੇਰੀ ਰੱਖਿਆ ਕਦੋਂ ਕਰੇਗਾ? ਮਾਤਾ ਪਿਤਾ ਵੀ ਰਾਜਾ ਵੀ ਨਾ ਰੱਖਿਆ ਕਰ ਸਕਦਾ ਹੋਵੇ ਤੇ ਕੋਈ ਦੇਵਤਾ ਰੱਖਿਆ ਕਰਦਾ ਸ਼ਕਤੀ ਦਾ। ਤੇ ਮੈਂ ਅਨੁਭਵ ਕੀਤਾ ਤੀਜਾ ਆਸਰਾ ਦੇਵਤਿਆਂ ਦਾ ਹੈ ਤੇ ਵੇਖਿਆ ਵੀ ਦੇਵੀ ਨੇ ਜੇ ਆਪ ਪ੍ਰਗਟ ਹੋ ਕੇ ਮੈਨੂੰ ਬਰੀ ਲੈਣੀ ਹੈ ਉਹ ਮੇਰੀ ਰੱਖਿਆ ਕਿਸ ਤਰ੍ਹਾਂ ਕਰ ਸਕਦਾ? ਉਹ ਵੀ ਢੇਰੀ ਢਾਈ ਹੈ ਰੋਇਆ। ਤੇ ਚੌਥੀ ਢੇਰੀ ਤੇ ਮੈਂ ਹੱਥ ਰੱਖ ਕੇ ਤੇ ਬਹੁਤ ਪ੍ਰਸੰਨਤਾ ਕੀਤੀ ਹੈ। ਦੁਨੀਆਂ ਤੇ ਮਾਂ ਪਿਓ ਵੀ ਰੱਖਿਆ ਨਾ ਕਰ ਸਕਦਾ ਹੋਵੇ, ਰਾਜਾ ਵੀ ਦੇਵਤੇ ਵੀ ਰੱਖਿਆ ਨਾ ਕਰ ਸਕਦੇ ਹੋਣ, ਪਰ ਵਾਹਿਗੁਰੂ ਪਰਮੇਸ਼ਰ ਜਿਹੜਾ ਨਾ ਉਹ ਰੱਖਿਆ ਕਰੇਗਾ। ਨਿਰਾਸਰਾ ਪਰਮੇਸ਼ਰ ਸਭ ਦਾ ਵੱਡਾ ਆਸਰਾ ਹੈ। ਬਸ ਮੈਨੂੰ ਪਰਮੇਸ਼ਰ ਦਾ ਆਸਰਾ ਹੈ ਵੀ ਮੈਨੂੰ ਮੌਤ ਦੇ ਮੂੰਹ ਤੋਂ ਵਾਹਿਗੁਰੂ ਬਚਾਏਗਾ। ਇਹ ਜਦੋਂ ਗੱਲ ਸਿਆਣੇ ਰਾਜੇ ਨੇ ਦੱਸ ਦਿੱਤੀ, ਬੱਚਾ ਸੀ ਛੋਟਾ ਲੇਕਿਨ ਪਿਛਲੇ ਜਨਮ ਸੰਸਕਾਰ ਐਸੀ ਗੱਲ ਸੁਣਦਿਆਂ ਪਾਤਸ਼ਾਹ ਦੇ ਮਨ ਦੀ ਪ੍ਰੇਰਨਾ ਆ ਗਈ, ਕਿਉਂਕਿ ਹਰ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਬੈਠੀ ਹੈ, ਵਿਚਾਰ ਹੈ। ਪਾਤਸ਼ਾਹ ਦੇ ਮਨ ਚ ਵਿਚਾਰ ਆ ਗਏ ਕਿ ਮਨ ਪਤਾ ਨੀ ਦੇਵੀ ਪ੍ਰਗਟ ਹੋਵੇ ਜਾਂ ਨਾ ਹੋਵੇ, ਜੇ ਹੋਵੇ ਗਏ ਤੇ ਵਰ ਦੇ ਜਾਂ ਨਾ ਦੇ, ਜੇ ਵਰ ਵੀ ਦੇ ਦਿੱਤਾ ਬੱਚਾ ਹੋਵੇ ਗਿਆ, ਪਤਾ ਨੀ ਇਹਨਾਂ ਲਾਇਕ ਨਿਕਲੇ ਕਿ ਨਾਲਾਇਕ ਨਿਕਲੇ। ਤੇ ਐਸਾ ਲਾਇਕ ਬੱਚਾ, ਉਮਰ ਛੋਟੀ, ਸਿਆਣਪ ਤਾਂ ਬਹੁਤ ਵੱਡੀ, ਕਿਆ ਨਾ ਕਿਆ ਹੋਵੇ ਐਸ ਕਤਲ ਵਾਲੇ ਸਮਾਜ ਵਿਚ ਮੈਂ ਇਸ ਬੱਚੇ ਨੂੰ ਆਪਣਾ ਮਤਵਾਨਾ ਬਣਾ ਕੇ ਤੇ ਮੈਂ ਇਸ ਗੱਦੀ ਦਾ ਮਾਲਕ ਵਾਰਸ ਇਸ ਵੱਡੇ ਇਕੱਠ ਵਿਚ ਅਨਾਊਂਸ ਕਰਵਾ ਦੇ। ਗੱਲ ਇਸੇ ਤਰ੍ਹਾਂ ਹੋਈ, ਅਨਾਊਂਸ ਕਰਵਾ ਦਿੱਤਾ ਵੀ ਅੱਜ ਤੋਂ ਬਾਅਦ ਮੈਂ ਜਦੋਂ ਚੜ੍ਹਾਈ ਕਰ ਜਾਵਾਂਗਾ ਇਹ ਬੱਚਾ ਮੇਰੇ ਰਾਜ ਦਾ ਮਾਲਕ ਹੋ ਸਕਦਾ। ਤੇ ਮਹਾਰਾਜ ਕਹਿੰਦੇ ਹੁਕਮੀ ਹੋਣ ਜੀ, ਹੁਕਮ ਮਿਲੇ ਵਧੀਆ, ਪਰਮੇਸ਼ਰ ਦਾ ਹੁਕਮ ਮਿਲੇ, ਹੁਕਮ ਹੋਵੇ ਤੇ ਜਿਸ ਥਾਂ ਤੇ ਕਤਲ ਹੋਣਾ ਸੀ ਉਸ ਨੂੰ ਰਾਜ ਦੀ ਵਡਿਆਈ ਵੀ ਮਿਲਦਾ। ਬੱਚੇ ਛੋਲਿਆਂ ਦੇ ਖੇਤ ਵਾਲੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਨਾ, ਮਹਾਰਾਜ ਕਹਿੰਦੇ ਨੇ ਕਿ ਭਾਓ ਤੇਰਾ ਭਗਵਾਨ, ਨਾਨਕ ਸਿਫਤੀ ਰੱਜੀਆਂ ਆਓ ਬਹੁ ਸੁਲਤਾਨ। ਸਮਾਂ ਬਹੁਤ ਕਾਲੀ ਨਾਲ ਅੱਗੇ ਜਾ ਰਿਹਾ, ਮੈਂ ਅੱਗੇ ਜਾਵਾਂ। ਹੁਕਮ ਮਿਲੇ ਵਡਿਆਈ, ਜੇ ਪਰਮੇਸ਼ਰ ਦਾ ਹੁਕਮ ਹੈ ਉਹ ਗਰੀਬ ਤੋਂ ਗਰੀਬ ਵੀ ਜਲ ਤੇ ਥਲ ਕਰ, ਥਲ ਤੇ ਕੂਆ, ਕੂਵ ਤੇ ਮੇਰ ਕਰਾਵੇ, ਉਹ ਵਡਿਆਈ ਬਖਸ਼ ਦਿੰਦਾ ਹੈ। ਹੁਕਮੇ ਉੱਤਮ ਨੀਚ, ਜਿਹੜਾ ਉੱਤਮ ਬਣਨਾ ਨਾ ਇਹ ਵੀ ਪਰਮੇਸ਼ਰ ਦੇ ਹੁਕਮ ਦੁਆਰਾ ਹੀ ਕੋਈ ਉੱਤਮ ਬਣ ਸਕਦਾ, ਤੇ ਜਿਹੜਾ ਨੀਚ ਬਣਨਾ ਨੀਵਾਂ ਬਣਨਾ ਇਹ ਵੀ ਉਹਦੇ ਪਰਮੇਸ਼ਰ ਦੇ ਹੁਕਮ ਚ ਹੀ ਹੈ। ਹੁਕਮ ਲਿਖ ਦੁੱਖ ਸੁੱਖ ਪਾਈਏ, ਮਨੁੱਖ ਜੋ ਦੁੱਖ ਪਾ ਰਿਹਾ ਜੋ ਸੁੱਖ ਪਾ ਰਿਹਾ ਇਹ ਸਭ ਕੁਝ ਹੀ ਉਹਦੇ ਲਿਖਤ ਅਨੁਸਾਰ ਹੈ, ਉਹਦੇ ਹੁਕਮ ਅਨੁਸਾਰ ਹੈ। ਮਨੁੱਖ ਜਿਤਨਾ ਕੋਈ ਦੁੱਖ ਭੋਗਦਾ ਸੁੱਖ ਭੋਗਦਾ ਉਹਦੇ ਹੁਕਮ ਅਨੁਸਾਰ ਹੈ। ਨੀਵਾਂ ਉੱਚਾ ਵੱਡਾ ਛੋਟਾ ਜੋ ਕੁਝ ਹੈ ਉਹਦੀ ਰਜ਼ਾ ਵਿਚ ਹੈ। ਜੇ ਕਿਤੇ ਬਖਸ਼ਿਸ਼ ਮਿਲ ਜਾਂਦੀ ਹੈ ਤੇ ਉਹ ਵੀ ਹੁਕਮ ਅਨੁਸਾਰ ਹੀ ਬਖਸ਼ਿਸ਼ ਮਿਲ ਜਾਂਦੀ। ਇਹ ਤੇ ਬਖਸ਼ਿਸ਼ ਹੈ ਨਾ, ਇਹ ਤੇ ਮਿਹਰ ਹੈ। ਜਿਹਦੇ ਤੇ ਮਿਹਰ ਹੋ ਜਾਏ ਉਹਨੂੰ ਬਖਸ਼ਿਸ਼ ਮਿਲ ਜਾਂਦੀ ਹੈ। ਵਿਦਿਆਰਥੀ ਤੇ ਕਈ ਪੜ੍ਹਦੇ ਸਨ, ਵਿਦਿਆਰਥੀ ਸਿਆਣੇ ਤੋਂ ਸਿਆਣੇ ਵੀ ਸਨ, ਚੰਗੇ ਕਥਾਕਾ ਵਾਦਕ ਵਿਦਿਆਰਥੀ ਸਨ। ਜਦੋਂ ਐਕਸੀਡੈਂਟ ਹੋ ਕੇ ਸੰਤ ਕਰਤਾਰ ਸਿੰਘ ਦੀ ਚੜ੍ਹਾਈ ਕਰ ਗਏ, ਉਸ ਵਕਤ ਚਾਰ ਪੰਜ ਚੰਗੇ ਚੰਗੇ ਵਿਦਵਾਨ ਵਿਦਿਆਰਥੀ ਸਨ ਜਿਹੜੇ ਟਕਸਾਲ ਦਾ ਪ੍ਰਬੰਧ ਕਰ ਸਕਦੇ ਸਨ, ਕਿਉਂਕਿ ਟਕਸਾਲ ਵਿਦਵਤਾ ਦਾ ਕੇਂਦਰ ਸੀ। ਵਿਦਿਆਰਥੀ ਉਹ ਚਾਹੀਦਾ ਸੀ ਜਿਹੜਾ ਕਥਾ ਕਰ ਸਕਦਾ ਹੋਵੇ, ਵਿਦਿਆਰਥੀਆਂ ਨੂੰ ਕੰਟਰੋਲ ਕਰ ਸਕਦਾ ਹੋਵੇ, ਪਰ ਕੁਦਰਤ ਬਖਸ਼ਿਸ਼ ਵਾਲੀ ਬਣੀ। ਉਸ ਵਕਤ ਜਿਸ ਵਕਤ ਸੰਤ ਮਹਾਰਾਜ ਜੀ ਉਹਨਾਂ ਦੇ ਜੋ ਦੁਸਹਿਰਾ ਹੋਇਆ, ਇਕੱਠ ਹੋਇਆ, ਇਕੱਠ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ, ਹਾਲਾਂਕਿ ਸੰਤ ਜਰਨੈਲ ਸਿੰਘ ਜੀ ਜੋ ਬਹੁਤੇ ਕਥਾਵਾਚਕ ਨਹੀਂ ਸਨ, ਸਧਾਰਨ ਅਵਸਥਾ ਸੀ, ਲੇਕਿਨ ਜਿਹਦੇ ਤੇ ਬਖਸ਼ਿਸ਼ ਹੋ ਜਾਂਦੀ। ਕੁਦਰਤ ਨੇ ਆਸਾ ਕਿ ਚਮਤਕਾਰ ਦਿਖਾਇਆ, 45 ਵਿਦਿਆਰਥੀ ਮੁਖੀ ਟਕਸਾਲ ਦੇ ਕਤਲ ਹੋਏ, ਕਿਉਂਕਿ ਟਕਸਾਲ ਦੇ ਦੋ ਹੀ ਰੂਪ ਰੇਖਾ। ਕਦੇ ਤੇ ਮਹਾਂਪੁਰਖ ਆਪਣੇ ਜੀਵਨ ਕਾਲ ਵਿਚ ਹੀ ਜੋ ਵਿਦਿਆਰਥੀ ਟਕਸਾਲ ਦਾ ਅੱਗੇ ਮੁਖੀ ਟਿਕ ਜਾਂਦੇ ਨੇ, ਜਿਸ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਕਰਤਾਰ ਸਿੰਘ ਦੇ ਸੰਬੰਧ ਵਿਚ 3-4 ਸਾਲ ਪਹਿਲਾਂ ਹੀ ਕਹਿ ਗਏ ਸਨ, ਲੇਕਿਨ ਹੁਣ ਆਪ ਤੇ ਨਹੀਂ ਸਨ ਨਾ ਜੋ ਕਹਿ ਗਏ, ਲੇਕਿਨ ਰਮਜਾਂ ਕਈ ਸਨ, ਰਮਜਾਂ ਦੇ ਸੰਜਨ ਨਾਲ ਸੁਣਾ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਦੀਆਂ ਵੀ ਸਨ, ਸੰਤ ਕਰਤਾਰ ਸਿੰਘ ਦੀਆਂ ਵੀ ਸਨ, ਪਰ ਰਮਜਾਂ ਤੇ ਸਾਰੀਆਂ ਮਗਰੋਂ ਪਤਾ ਲੱਗਾ ਨਾ। ਉਸ ਵਕਤ ਜਦੋਂ ਚੋਣ ਹੋ ਰਹੀ ਹੈ, 45 ਵਿਦਿਆਰਥੀਆਂ ਨੇ ਇੱਕ ਆਵਾਜ਼ ਦੇ ਨਾਲ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਜੋ ਟਕਸਾਲ ਦੀ ਜ਼ਿੰਮੇਵਾਰੀ ਹੈ ਇਹ ਜਰਨੈਲ ਸਿੰਘ ਨੂੰ ਦਿੱਤੀ ਜਾਏਗੀ। ਤੇ ਜਰਨੈਲ ਸਿੰਘ ਨੇ ਉੱਠ ਕੇ ਇਹ ਗੱਲ ਕਹਿ ਦਿੱਤੀ ਵੀ ਬਾਬਾ ਠਾਕਰ ਸਿੰਘ ਜੀ, ਤੁਸੀਂ ਮੁਕੀ ਹੋ, ਸਾਰਿਆਂ ਨਾਲ ਤੁਹਾਡੀ ਰਹਿ, ਤੇ ਹੁਣ ਮੈਂ ਤੁਹਾਡੇ ਸਾਰਿਆਂ ਬੇਨਤੀਆਂ ਇਹਨਾਂ 45 ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ, ਮੇਰੇ ਨਾਲੋਂ ਤੁਸੀਂ ਬਹੁਤੇ ਵਿਦਿਆਰਥੀ ਵਿਦਵਾਨ ਕਥਾ ਚੰਗੀ ਕਰ ਲੈਂਦੇ ਹੋ, ਪ੍ਰਭਾਵਸ਼ਾਲੀ ਹੋ, ਤੇ ਮੈਂ ਇਹ ਪੰਡ ਚੁੱਕਣ ਜੋਗਾ ਨਹੀਂ, ਇਹ ਹੈ ਵਿਦਵਤਾ ਦੀ ਟਕਸਾਲ, ਇਹਦਾ ਬਹੁਤ ਵੱਡਾ ਭਾਰ ਹੈ। ਜਦੋਂ ਦੋ ਟੁੱਕ ਫੈਸਲੇ ਨਾਲ ਸੰਜਨ ਨੈਲ ਸੁਣਾ ਨੇ ਜਵਾਬ ਦੇ ਦਿੱਤਾ ਤੇ 45 ਦੇ 45 ਵਿਦਿਆਰਥੀਆਂ ਨੇ ਇੱਕ ਜ਼ਬਾਨ ਹੋ ਕੇ ਤੇ ਹੁਕਮ ਕਰ ਦਿੱਤਾ, ਜਰਨੈਲ ਸਿੰਘ ਇਸ ਇਹਨਾਂ ਸਾਰੇ ਟਕਸਾਲ ਦੇ ਵਿਦਿਆਰਥੀਆਂ ਦਾ ਹੁਣ ਤੈਨੂੰ ਬੇਨਤੀ ਨਹੀਂ, ਇਹ ਹੁਕਮ ਹੈ ਹੁਣ ਟਕਸਾਲ ਦੀ ਤੂੰ ਡਿਊਟੀ ਕਰਨੀ ਹੈ। ਸੀਸ ਝੁਕਾ ਦਿੱਤਾ, ਜਿਹਦੇ ਤੇ ਬਖਸ਼ਿਸ਼ ਹੋਵੇ, ਇੱਕ ਨਾ ਹੁਕਮੀ ਬਖਸ਼ਿਸ਼, ਹੁਕਮ ਹੁੰਦਾ ਹੈ ਬਖਸ਼ਿਸ਼ ਜਦੋਂ ਪ੍ਰਗਟ ਹੋਣੀ ਹੁੰਦੀ ਹੈ, ਪਤਾ ਨੀ ਕੁਦਰਤ ਕਿਹੜੇ ਵੇਲੇ ਪ੍ਰਗਟ ਕਰ ਦਿੰਦੀ ਹੈ। ਮਹਾਰਾਜ ਫਰਮਾਉਂਦੇ ਨੇ ਇੱਕ ਨਾ ਹੁਕਮ ਬਖਸ਼ਿਸ਼, ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਹੁਕਮ ਦੇ ਨਾਲ 83 ਲੱਖ ਜੂਨਾਂ ਵਿਚ ਜੀਵ ਭਾਉਂਦਾ ਫਿਰਦਾ, ਪ੍ਰਤੱਖ ਵੀ ਭਵਾਈਆਂ ਭਾਉਂਦਾ। ਪ੍ਰਿਥੀ ਨੇ ਥੋੜੇ ਯਤਨ ਕੀਤੇ ਸਨ, ਰਾਮ ਰਾਏ ਨੇ ਥੋੜੇ ਯਤਨ ਕੀਤੇ ਸਨ, ਧੀਰ ਮਨ ਨੇ ਆਪਣੇ ਨਾਲ ਦੇ 22 ਮੰਜੀਆਂ ਵਾਲੇ ਥੋੜੇ ਯਤਨ ਕੀਤੇ ਸਨ, ਬੜਾ ਕੋਈ ਯਤਨ ਕੀਤਾ ਸੀ, ਹੱਦ ਤੋਂ ਵੱਧ ਯਤਨ ਕੀਤੇ ਸੀ, ਪਰ ਉਹ ਸਾਰੇ ਦਾ ਸਾਰਾ ਜਿਹਦੇ ਤੇ ਗੁਰੂ ਦੀ ਮਿਹਰ ਹੋ ਜਾਏ, ਇੱਕ ਹੁਕਮੀ ਸਦਾ ਭਵਾਈਆਂ ਹੈ ਭਾਉਂਦੇ ਨੇ, ਇਹ ਪਰਮੇਸ਼ਰ ਦਾ ਹੁਕਮ ਹੈ। ਇਸ ਕਰਕੇ ਸਿੱਧੋ ਪਰਮੇਸ਼ਰ ਦਾ ਹੁਕਮ ਵੀ ਬਹੁਤ ਵੱਡਾ। ਤੁਸੀਂ ਤੇ ਕਿਹਾ ਸੀ ਨਾ ਕਿ ਪਰਮੇਸ਼ਰ ਦੇ ਹੁਕਮ ਦੀ ਵਜਾਹਤ ਕਰੋ, ਉਹਦਾ ਹੁਕਮ ਕਿੱਡਾ ਹੈ। ਮੇਰੇ ਕੋਲੋਂ ਹੁਕਮ ਉਹਦਾ ਕਿਹਾ ਨਹੀਂ ਜਾਂਦਾ, ਪਰ ਇੰਨੀ ਮੈਂ ਗੱਲ ਜ਼ਰੂਰ ਕਹਿ ਦਿਆਂ, ਹੁਕਮ ਦੇ ਅੰਦਰ ਹੀ ਸੰਸਾਰ ਹੈ, ਉਸ ਪਰਮੇਸ਼ਰ ਦੇ ਹੁਕਮ ਹੈ, ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ, ਪਤਾ ਨਹੀਂ ਝੁਲਦਾ। ਦੁਨੀਆਂ ਤੇ ਭਾਵੇਂ ਕਿਤਨਾ ਵੱਡੇ ਤੋਂ ਵੱਡਾ ਹੋਵੇ, 83 ਲੱਖ ਜੂਨਾਂ ਦੇ ਜੀਵ ਜਿਹੜੇ ਨੇ ਉਹ ਉਹਦੇ ਹੁਕਮ ਚ ਨੇ, ਬਾਹਰ ਹੁਕਮ ਨਹੀਂ ਕਿ ਨਹੀਂ।
ਨਾਨਕ ਹੁਕਮ ਹੈ ਜੇ ਬੁੱਝੈ, ਕਹੇ ਨਾ ਕੋਇ।
ਨਾਨਕ ਹੁਕਮ ਹੈ ਜੇ ਬੁੱਝੈ, ਜਿਹੜਾ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਏਗਾ, ਭਾਵ ਕੇ ਸਮਝ ਲਏਗਾ ਪਰਮੇਸ਼ਰ ਦਾ ਹੁਕਮ ਕੀ ਹੈ, ਤਾਂ ਹਉਮੈ ਕਹੇ ਨਾ ਕੋਈ। ਉਹਦੇ ਹਿਰਦੇ ਵਿਚ ਹਉਮੈ ਨਹੀਂ ਹੋਵੇਗੀ। ਹਉਮੈ ਦੀ ਜਿਹੜੀ ਪਾਲ ਹੈ ਨਾ, ਤੇ ਕੂੜੇ ਟੁੱਟੇ ਪਾਲ, ਭਾਵ ਇਹਨਾਂ ਤੁਕਾਂ ਦੇ ਚਵੇੜਦੇ ਹਰ ਪੌੜੀ ਵਿਚ ਕੁਝ ਨਾ ਕੁਝ ਕੇਂਦਰੀ ਸਿਧਾਂਤ ਸੁਭਾਅ ਆਉਂਦਾ ਰਹੇਗਾ, ਉਹਦੇ ਹਿਰਦੇ ਵਿਚ ਹਉਮੈ ਨਹੀਂ ਹੋਵੇਗੀ। ਨਾਨਕ ਹੁਕਮ ਹੈ ਜੇ ਬੁੱਝ, ਪਰਮੇਸ਼ਰ ਦੇ ਹੁਕਮ ਨੂੰ ਹੀ ਬੁੱਝਣਾ ਹੈ, ਸਮਝਣਾ ਹੈ ਪਰਮੇਸ਼ਰ ਦਾ ਹੁਕਮ ਕੀ ਹੈ, ਤਾਂ ਹਉਮੈ ਕਹੇ ਨਾ ਕੋਈ। ਉਹਦੇ ਹਿਰਦੇ ਵਿਚ ਹਉਮੈ ਨਹੀਂ ਹੋਵੇ, ਜਿਹਨੇ ਬੁੱਝ ਲਿਆ ਤੇ ਜਿਹਨੇ ਨਹੀਂ ਬੁੱਝਿਆ ਉਹ ਤੇ ਕਹਿੰਦਾ ਵੀ ਮੈਂ ਹਾਂ ਸੰਸਾਰ। ਇੱਕ ਪੰਜਾਬ ਦਾ ਨਾ ਇੱਕ ਛੋਟਾ ਜਿਹਾ ਜਾਨਵਰ, ਉਹ ਰਾਤ ਨੂੰ ਜਦੋਂ ਸੌਂਦਾ ਤੇ ਦੋ ਲੱਤਾਂ ਤਾਂ ਕਰੀਆਂ ਕਰਨਾ, ਦੋ ਲੱਤਾਂ ਦੇ ਭਾਰ ਤੇ ਸੁੱਤਾ ਰਹਿੰਦਾ, ਟਟੋਲੀ ਖਣੀ ਜਾਨਵਰ ਹੈ। ਕਿਉਂ ਕਹਿੰਦੇ ਨੇ? ਉਹ ਕਹਿੰਦਾ ਵੀ ਕਿਤੇ ਉੱਤੋਂ ਆਕਾਸ਼ ਨਾ ਡਿੱਗ ਪਵੇ। ਸੰਸਾਰ ਦਾ ਮਨੁੱਖ ਐਸਾ ਹੀ ਹੈ, ਥੋੜਾ ਜਿਹਾ ਕੋਈ ਕੰਮ ਕਰਕੇ ਉਹ ਕਹਿੰਦਾ ਬਸ ਮੈਂ ਨਾ ਹੁੰਦਾ ਤੇ ਕੁਝ ਨਹੀਂ ਸੀ ਹੋਣਾ। ਇਹ ਹੈ ਹੰਕਾਰ। ਮਹਾਰਾਜ ਫਰਮਾਉਂਦੇ ਨੇ ਜਿਹਨੇ ਹੁਕਮ ਨੂੰ ਬੁੱਝ ਲਿਆ, ਜਿਹਨੇ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲਿਆ ਤਾਂ ਹਉਮੈ ਕਹੇ ਨਾ ਕੋਈ। ਉਹਦੇ ਹਿਰਦੇ ਵਿੱਚ ਉਹਨੇ ਹਉਮੈ ਦਾ ਸ਼ਬਦ ਤੇ ਕਹਿਣਾ ਹੀ ਨਹੀਂ, ਉਹਨੇ ਤੇ ਕਹਿਣਾ ਜਿਹਨਾਂ ਨੇ ਹੁਕਮ ਬੁੱਝ ਲਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਹੁਕਮ ਬੁੱਝ ਲਿਆ, ਦਾਤੂ ਨੇ ਤਖ਼ਤ ਤੇ ਬੈਠਿਆ ਲੱਤ ਮਾਰੀ, ਸਰੀਰ ਥੱਲੇ ਡਿੱਗ ਪਿਆ ਤੇ ਫਿਰ ਵੀ ਕੁਝ ਨਹੀਂ ਕੀਆ। ਪੈਰ ਘੁੱਟਣ ਲੱਗ ਪਏ, ਕਹਿਣ ਲੱਗੇ ਦਾਤੂ ਮੈਂ ਹਾਂ ਗੁਰੂ ਨਾਨਕ ਦੇ ਦਰ ਦਾ ਸੇਵਕ, ਤੁਹਾਡੇ ਦਰ ਦਾ ਸੇਵਕ। ਤੂੰ ਹੈ ਗੁਰੂ ਦਾ ਪੁੱਤਰ, ਤੇਰੇ ਸਰੀਰ ਕੋਮਲ ਹੈ, ਮੇਰੀ ਤੇ ਉਮਰ ਵੀ ਸੌ ਸਵਾ ਸੌ ਸਾਲ ਦੀ, ਹੱਡ ਬੜੇ ਕਰੜੇ ਨੇ ਬਿਰਧ ਉਮਰ ਵਿੱਚ। ਤੂੰ ਮੇਰੇ ਲੱਤ ਮਾਰੀ ਹੈ ਤੇ ਤੇਰੇ ਕਿਸੇ ਅੰਗ ਨੂੰ ਦੁੱਖ ਤੇ ਨਹੀਂ ਲੱਗਾ ਮੇਰੇ ਹੱਡਾਂ ਨਾਲ। ਇਹ ਹੈ ਜਿਹਨੇ ਹੁਕਮ ਨੂੰ ਬੁੱਝ ਲਿਆ, ਜਿਹਦੇ ਹਿਰਦੇ ਵਿੱਚ ਹਉਮੈ ਦੀ ਨਿਵਿਰਤੀ ਹੋ ਗਈ ਹੈ। ਗਰੀਬਨ ਵਾਏ ਸਤਿਗੁਰਾਂ ਨੇ ਜਿਸ ਵਕਤ ਇੰਨੇ ਲਫ਼ਜ਼ ਕਹੇ ਤੇ ਦਾਤੂ ਨੇ ਜਿਤਨਾ ਸਮਾਨ ਸੀ ਨਾ ਸਾਰਾ ਗੋਇੰਦਵਾਲ, ਉਹ ਸਾਰੇ ਦਾ ਸਾਰਾ ਘੋੜੀਆਂ ਤੇ ਹੋਰਨਾਂ ਸਾਧਨਾਂ ਨਾਲ ਲੱਦਿਆ ਤੇ ਤੁਰ ਪਿਆ ਖਡੂਰ ਸਾਹਿਬ ਨੂੰ। ਤੇ ਗੁਰੂ ਅਮਰਦਾਸ ਪਾਤਸ਼ਾਹ ਚੁੱਪ ਕਰਕੇ ਉੱਥੋਂ ਉੱਠੇ ਨੇ ਤੇ ਫਿਰ ਕਿਸੇ ਦੀ ਰਹਿ ਨਹੀਂ ਲਈ, ਭੋਜਨ ਨਹੀਂ ਛਕਿਆ, ਜੋ ਘੋੜੀ ਤੇ ਆਪ ਪੈਦਲ ਹੀ ਤੁਰੇ ਨੇ, ਕਿਸੇ ਨੂੰ ਪਤਾ ਨਹੀਂ ਲੱਗਾ। ਆਪਣੇ ਨਗਰ ਚਲੇ ਗਏ ਤੇ ਦਰਵਾਜ਼ੇ ਤੇ ਲਿਖ ਦਿੱਤਾ ਵੀ ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ ਉਹ ਵੀ ਮੇਰਾ ਸਿੱਖ ਨਹੀਂ ਹੋਵੇਗਾ, ਨਰਕਾਂ ਵਿੱਚ ਉਹਨੂੰ ਪਾਵਾਂਗੇ। ਛਾਂ ਧੋ ਕੇ ਬਹਿ ਕੇ ਤਾਂ ਹਉਮੈ ਕਹੇ ਨਾ ਕੋਈ, ਬਹੁਤ ਕੁਝ ਇਤਿਹਾਸ ਵਿੱਚ ਭਰਿਆ। ਗੁਰਮਤ ਹੈ ਹੀ ਗੁਰਮਤ, ਹਉ ਤਿਸ ਭੋਲ ਘੁੰਮਾਇਆ, ਗੁਰਮਤ ਹਿਰਦੇ ਗਰੀਬੀ ਆਵੇ। ਗਰੀਬੀ ਹੈ, ਜਿਹਦੇ ਗਰੀਬੀ ਹੈ ਤਾਂ ਹਉਮੈ ਕਹੇ ਨਾ ਕੋਈ, ਉਹਦੇ ਹਿਰਦੇ ਵਿੱਚ ਹਉਮੈ ਦੀ ਮੈਲ ਨਹੀਂ ਰਹਿੰਦੀ। ਇੰਨੇ ਕਖਰਾਂ ਨਾਲ ਜੋ ਅੱਜ ਦਾ ਵਿਚਾਰ ਸੰਪੂਰਨ ਹੋਇਆ ਹੈ, ਆਈਏ ਹਰ ਰੋਜ਼ ਸਮਾਂ ਕੱਢ ਕੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਜਪਜੀ ਸਾਹਿਬ ਦੇ ਸਿਧਾਂਤ ਦੀ ਵਿਚਾਰ ਪ੍ਰਗਟ ਕਰੀਏ, ਗੁਰਮਤ ਬਾਣੀ ਦੀ ਵਿਚਾਰ ਕਰਦੇ ਹਾਂ। ਕੋਈ ਸਿਧਾਂਤ ਤੋਂ ਅੱਖਰ ਵੱਧ ਕੱਢ ਕੇ ਆ ਗਿਆ ਤੇ ਫਿਰ ਮਾਧਾ ਜਾ ਚੁੱਕਾਂ।
ਸ੍ਰੀ ਗੁਰੂ ਸ਼ਬਦ ਘੁਮਾਏ ਜਿਨ ਜੀਤੇ ਪੰਥ ਬੇਕਾਰ, ਤਿੰਨ ਸੰਤਨ ਕੋ ਬੰਧਨ ਨਾਮ ਸਿਰ ਜਨਨ ਪਰਤਾਰ, ਸਿੱਖ ਥਾਕਮ ਤੇ ਮੇਰ ਕੀ ਮੇਰੋ ਤੇ ਗਣ ਕੀ, ਸ੍ਰੀ ਗੋਬਿੰਦ ਸਿੰਘ ਨ ਮਹਿਮਾਮ ਕੇਵਲ ਦਾਨੀ ਦੇ।
ਵਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣਵੈਜਾ ਚਾਰ, ਗਾਵੈ ਕੋ ਵਿਦਿਆ ਵਿਖਣ ਦੀ ਚਾਰ, ਗਾਵੈ ਕੋ ਤਾਰਕਰੇ ਤਨਖੇ, ਗਾਵੈ ਕੋ ਜੀ ਲੈ ਸਕੇ, ਗਾਵੈ ਕੋ ਡਾਕਟਰ ਜਿਸਾ ਦੂਰ, ਗਾਵੈ ਕੋ ਵੇਖੇ ਹਾਜ਼ਰ ਦੂਰ, ਸਤਨਾ ਕਸੀ ਨਾਮ ਟੋਟ ਨਾਥ ਤਤ ਕਸੀ ਕੋਟੀ ਕੋਟ ਕੋਟ, ਜਿੰਦਾ ਦੇ ਲੈ ਦੇ ਥੱਕ ਪਾਰੇ, ਜੁਗਾ ਜੁਗੰਤ ਖਾਈ ਖਾਏ, ਹੁਕਮੇ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹੋ। ਗਾਵੈ ਕੋ ਤਾਣ ਹੋਵੈ ਕਿਸੈ ਤਾਣ।
ਪਰਮ ਸਨਮਾਨ ਯੋਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਿਆਰ ਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੋਸਾ ਸੰਗਤ ਗੱਜ ਕੇ ਫਤਿਹ ਬਣਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਜਵਾਨ ਦੀਆਂ ਹਾਜ਼ਰੀਆਂ ਗੁਰੂ ਕੇ ਦਰਬਾਰ ਵਿੱਚ ਪਿਆਰ ਤੇ ਸ਼ਰਧਾ ਦੇ ਨਾਲ ਅਸੀਂ ਭਰੀਆਂ ਨੇ। ਤੱਕੜ ਜਾਂਗੀ ਮੀਂਹ ਵਰਸੇ ਵੀ ਗੁਰ ਦੇਖਣ ਜਾਏ। ਸ੍ਰੀ ਜਪਜੀ ਸਾਹਿਬ ਦੀ ਬਾਣੀ ਮੂਲ ਮੰਤਰ ਵਿੱਚ ਗਰੀਬ ਨਵਾਜ ਸਤਿਗੁਰਾਂ ਨੇ ਉਸ ਪਰਮੇਸ਼ਰ ਨਾਲ ਸਾਂਝ ਪੈਦਾ ਕਰਨ ਵਾਸਤੇ ਜੋ ਸਾਨੂੰ ਦਾਤ ਦਿੱਤੀ ਹੈ ਮੰਤਰ ਦਾ ਅਰਥ ਹੈ ਜਿਸ ਤਰ੍ਹਾਂ ਰਾਜੇ ਦਾ ਕੋਈ ਮੰਤਰੀ ਹੁੰਦਾ ਹੈ ਤੇ ਉਹ ਆਪਣੇ ਰਾਜੇ ਨੂੰ ਰਹਿ ਦਿੰਦਾ ਹੈ ਵੀ ਆਹ ਮੇਰੀ ਰਹਿ ਹੈ। ਗੁਰੂ ਨਾਨਕ ਦੇ ਪਾਤਸ਼ਾਹ ਸਿੱਖ ਨੂੰ ਇਹ ਸਮਝਾਇਆ ਹੈ ਸਿੱਖ ਉਹ ਪਰਿਪੂਰਨ ਪਰਮੇਸ਼ਰ ਪਾਤਸ਼ਾਹ ਹੈ, ਮੈਂ ਉਸ ਦਾ ਇੱਕ ਮੰਤਰੀ ਹਾਂ ਤੇ ਤੈਨੂੰ ਥੋੜੇ ਲਫ਼ਜ਼ਾਂ ਵਿੱਚ ਇੱਕ ਰਹਿ ਇੱਕ ਸਿੱਖਿਆ ਮੈਂ ਦਿੰਦਾ ਹਾਂ ਜੇ ਤੂੰ ਉਸ ਪਰਿਪੂਰਨ ਨਾਲ ਸਾਂਝ ਪਾਉਣੀ ਹੈ ਤੇ ਮੂਲ ਮੰਤਰ ਨਾਲ ਸਾਂਝ ਪਾ ਫਿਰ ਤੁਵੀ ਉਸ ਬਾਦਸ਼ਾਹ ਦਾ ਮੰਤਰੀ ਬਣ ਜਾਏਗਾ। ਜਿਸ ਤਰ੍ਹਾਂ ਮੰਤਰੀ ਰਾਜੇ ਨੂੰ ਰਹਿ ਦਿੰਦਾ ਹੈ ਕੰਟਰੀ ਦੀ ਬਿਹਤਰੀ ਵਾਸਤੇ ਸਰੀਰ ਦੀ ਬਿਹਤਰੀ ਵਾਸਤੇ ਮੁੱਢ ਨਹੀਂ ਰਹਿ ਮੁੱਢ ਨਹੀਂ ਸਦਾ ਸਿੱਖ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮੂਲ ਮੰਤਰ ਵਿੱਚ ਸਮਝਾ ਦਿੱਤੀ ਹੈ। ਸਿੱਖ ਤੂੰ ਮੂਲ ਮੰਤਰ ਨਾਲ ਜੁੜੇਗਾ ਉਸ ਪਾਤਸ਼ਾਹ ਦੇ ਤੱਕ ਤੇਰੀ ਪਹੁੰਚ ਹੋ ਜਾਏਗੀ। ਇੱਕ ਓਮਕਾਰ ਦਾ ਟੀਕਾ ਹੈ ਮੂਲ ਮੰਤਰ ਤੇ ਮੂਲ ਮੰਤਰ ਦਾ ਸਿਧਾਂਤ ਹੈ ਸ੍ਰੀ ਜਪਜੀ ਸਾਹਿਬ। ਜਪਜੀ ਸਾਹਿਬ ਦਾ ਸਿਧਾਂਤ ਵਿਆਖਿਆ ਹੈ ਸਾਰਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਜੀਆਂ ਨੇ ਕੱਲ ਸਿੱਧਾਂ ਦੇ ਪ੍ਰਸ਼ਨਾਂ ਤੋਂ ਵੀ ਉਸ ਪਰਮੇਸ਼ਰ ਦਾ ਹੁਕਮ ਕਿਸ ਤਰ੍ਹਾਂ ਦਾ ਹੈ, ਉਹ ਹੁਕਮ ਕਰਨ ਵਾਲਾ ਰਹਿੰਦਾ ਕਿੱਥੇ ਹੈ, ਉਹਦੇ ਹੁਕਮ ਦੀ ਪਹੁੰਚ ਕਿੱਥੋਂ ਤੱਕ ਹੈ, ਉਸ ਨੂੰ ਦੇਖਿਆ ਕਿਸ ਤਰ੍ਹਾਂ ਜਾ ਸਕਦਾ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਲ ਕਹਿ ਦਿੱਤੀ ਸੀ ਸਿੱਧਾ ਪਰਮੇਸ਼ਰ ਦਾ ਹੁਕਮ ਕਥਨ ਕੀਤਾ ਨਹੀਂ ਜਾਂਦਾ। ਤੇ ਜੇ ਤੁਸੀਂ ਕਹੋ ਕਿ ਉਸ ਨੂੰ ਕਿਸ ਢੰਗ ਦੇ ਨਾਲ ਵੇਖਿਆ ਜਾ ਸਕਦਾ ਹੈ, ਦੁਨੀਆਂ ਦੇ ਸਿਆਣਿਆਂ ਦੇ ਵਿਚਾਰ ਹੈ ਸੂਰਜ ਵੱਲ ਤੱਕੀਏ ਸੂਰਜ ਦੀ ਰੋਸ਼ਨੀ ਇੰਨੀ ਤੇਜ ਹੈ ਹਰ ਰੋਜ਼ ਸੂਰਜ ਗਰਮੀ ਵਾਲੇ ਸੂਰਜ ਵੱਲ ਤੱਕਦਾ ਤੱਕਦਾ ਇੱਕ ਦਿਨ ਐਸਾ ਆ ਜਾਏਗਾ ਨੇਤਰਾਂ ਦੀ ਜੋਤ ਗੁਆ ਬੈਠੇਗਾ। ਜੇ ਸੂਰਜ ਦੇ ਚਾਨਣ ਵੱਲ ਤੱਕੀਏ, ਸੂਰਜ ਦੀ ਧੁੱਪ ਨਾਲ ਤੱਕੀਏ, ਧੁੱਪ ਵੱਲ ਤੱਕੀਏ, ਨੇਤਰਾਂ ਦੀ ਜੋਤ ਵੀ ਠੀਕ, ਜ਼ਿੰਦਗੀ ਵੀ ਵਿਹਾਰਾਂ ਵਿੱਚ ਠੀਕ ਰਹੇਗੀ। ਸਿੱਧੋ ਪਰਮੇਸ਼ਰ ਵੱਲ ਨਾ ਤੱਕੋ, ਪਰਮੇਸ਼ਰ ਦੇ ਗੁਣਾਂ ਵੱਲ ਤੱਕੋ, ਉਹਦੀ ਰੋਸ਼ਨੀ ਵੱਲ ਤੱਕੋ। ਜੋ ਸੰਸਾਰ ਵਿੱਚ ਪਰਮੇਸ਼ਰ ਦੇ ਗੁਣ ਨੇ, ਸਿੱਖ ਨੇ ਤੇ ਗੁਰੂ ਦੇ ਗੁਣਾਂ ਨਾਲ ਜੁੜਨਾ ਹੈ, ਗੁਰੂ ਦੀਆਂ ਬਖਸ਼ਿਸ਼ਾਂ ਨਾਲ ਜੁੜਨਾ ਹੈ। ਐਸਾ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤਾ ਹੈ। ਅੱਜ ਦੇ ਵਿਚਾਰ ਵਿੱਚ ਸਿੱਧਾਂ ਨੇ ਕਿਹਾ ਹੈ, ਇਹ ਠੀਕ ਹੈ ਪਾਤਸ਼ਾਹ, ਉਸ ਪਰਮੇਸ਼ਰ ਦਾ ਹੁਕਮ ਤੁਸੀਂ ਕਿਹਾ ਹੈ ਵੀ ਕਥਨ ਨਹੀਂ ਕੀਤਾ ਜਾ ਸਕਦਾ, ਪਰ ਉਹਦਾ ਬਲ ਤੇ ਤੁਹਾਨੂੰ ਪਤਾ ਹੈ ਵੀ ਉਹ ਕਿਤਨਾ ਕੁ ਬਲਵਲ ਹੈ। ਦੁਨੀਆਂ ਤੇ ਜਿਹਦਾ ਹੁਕਮ ਨਹੀਂ ਦੱਸਿਆ ਜਾ ਸਕੇ, ਉਹਦੇ ਬਲ ਦੀ ਹੀ ਗੱਲ ਕਰੋ, ਉਹਦੇ ਵਿੱਚ ਬਲ ਕਿੰਨਾ ਕੁ ਹੈ। ਗਰੀਬ ਨਵਾਜ ਸਤਿਗੁਰਾਂ ਨੇ ਜਦੋਂ ਸਿੱਧਾਂ ਦੇ ਸੰਬੰਧ ਵਿੱਚ ਇਹ ਗੱਲ ਕਥਨ ਕੀਤੀ ਤੇ ਹੁਣ ਕਥਨ ਕਰਦੇ ਨੇ, ਸਿੱਧੋ ਜਿਸ ਦੇ ਹੁਕਮਾਂ ਦਾ ਵਿਚਾਰ ਨਾ ਕੀਤਾ ਜਾ ਸਕੇ ਤੇ ਦੁਨੀਆਂ ਤੇ ਉਹਦੀ ਤਾਕਤ, ਉਹਦਾ ਬਲ ਵੀ ਕੌਣ ਕਥਨ ਕਰ ਸਕਦਾ ਹੈ। ਆਈਏ ਗੁਰੂ ਨਾਨਕ ਪਾਤਸ਼ਾਹ ਦੇ ਉਸ ਅਲਾਹੀ ਕਲਾਮ ਦੇ ਨਾਲ ਮਨ ਦੀ ਬਿਰਤੀ ਨੂੰ ਇਕਾਗਰ ਕਰੀਏ। ਇੱਕ ਵਾਰ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਗਰੀਬ ਨਵਾਜ ਸਤਿਗੁਰਾਂ ਫਰਮਾਇਆ, ਸਿੱਧੋ ਗਾਵੇ ਕੋ ਤਾਣ, ਉਸ ਦੇ ਬਲ ਨੂੰ ਕੌਣ ਗਾ ਸਕਦਾ ਹੈ, ਉਹਦਾ ਤਾਣ ਬਲ ਕਿਤਨਾ ਕੁ ਹੈ। ਦੁਨੀਆਂ ਆਪੋ ਆਪਣੇ ਸੁਭਾਅ ਮੁਤਾਬਕ ਜਿਹੜਾ ਬਹੁਤ ਵੱਡਾ ਸੂਰਮਾ ਹੋਵੇ, ਉਹ ਤੇ ਸੂਰਮ ਗਤੀ ਦੇ ਵਿਚਾਰਾਂ ਦੇ ਨਾਲ ਪਰਮੇਸ਼ਰ ਦਾ ਬਲ ਗਾਏਗਾ, ਪਰ ਜਿਹੜਾ ਸਮਾਧੀ ਵਿੱਚ ਬੈਠਾ ਹੈ, ਗੁਫਾ ਵਿੱਚ ਬੈਠਾ ਹੈ, ਉਹ ਆਪਣੇ ਢੰਗ ਦੇ ਨਾਲ ਉਹਦੇ ਗੁਣ ਗਾਏਗਾ। ਇਸ ਕਰਕੇ ਜਿਸ ਤਰ੍ਹਾਂ ਕਿਸੇ ਦੀ ਵਰਾਇਟੀ ਹੈ, ਜਿਸ ਤਰ੍ਹਾਂ ਦੁਨੀਆਂ ਤੇ ਮਨੁੱਖ ਦੀ ਬਣਤਰ ਹੈ ਜਾਂ ਸੁਭਾਅ ਹੈ ਜਾਂ ਕਿਰਤ ਹੈ, ਉਹਦੇ ਬਲ ਨੂੰ ਗਾਏਗਾ। ਪਰ ਪਰਮੇਸ਼ਰ ਦਾ ਸਮਗਰ ਬਲ ਦੁਨੀਆਂ ਤੇ ਕੋਈ ਗਾ ਨਹੀਂ ਸਕਦਾ। ਕਲਗੀਧਰ ਪਾਤਸ਼ਾਹ ਤੀਰਾਂ ਅੰਦਾਜ਼ੀ ਸਨ, ਮਹਾਨ ਬਲੀ ਸਨ, ਚਮਕੌਰ ਦੀ ਗੜੀ ਵਿੱਚ ਆਪਣੇ ਬਲ ਨਾਲ ਤੀਰ ਖਿੱਚਿਆ ਤੇ 10,000 ਸੂਰਮੇ ਦੇ ਵਿੱਚ ਉਹਦੀ ਤੀਰ ਨਿਕਲ ਗਿਆ। ਜੋ ਦਿੱਲੀ ਦਾ ਹਾਕਮ ਮਾਨ ਵਿੱਚ ਅਹੰਕਾਰ ਵਿੱਚ ਮਤਿਆ ਹੋਇਆ, ਜਿਹੜਾ 10,00,000 ਫੌਜ ਦਾ ਜਰਨੈਲ ਬਣ ਕੇ ਆਇਆ ਸੀ, ਕਰਗੀਧਰ ਪਾਤਸ਼ਾਹ ਨੇ ਇੱਕ ਤੀਰ ਨਾਲ 10,000 ਸੂਰਮੇ ਖਤਮ ਹੋ ਗਏ ਤੇ ਚਮਕੌੜ ਦੀ ਗੜੀ ਦੇ ਜਿਹੜੇ ਛੱਜੇ ਸਨ, ਗੜੀ ਦੇ ਥੋੜਾ ਜਿਹਾ ਲੁਕਣ ਵਾਸਤੇ ਉਹਨਾਂ ਦੇ ਥੱਲੇ ਹੋ ਗਿਆ ਖਵਾਜਾ ਮਨੂਦ। ਕਰਗੀਧਰ ਪਾਤਸ਼ਾਹ ਵਿਰਾਗ ਵਿੱਚ ਆਏ, ਵਿਚਾਰ ਵਿੱਚ ਆਏ, ਇਹ ਜਿਹੜੇ ਲੋਕ ਨੇ ਜਿਨ੍ਹਾਂ ਦੇ ਨਾਲ 10 ਲੱਖ ਫੌਜ ਆਈ ਹੈ, ਇਹਦੇ ਰੱਬ ਦੀ ਰਚਨਾ, ਇਹਨਾਂ ਨੂੰ ਕਾਹਨੂੰ ਮਾਰਨਾ ਹੈ? ਅਹੰਕਾਰੀ ਤੇ ਤੀਰਾਂ ਤੋਂ ਡਰਦੇ ਉਹਦੇ ਛੱਜਿਆਂ ਦੇ ਓਹਲੇ ਲੁਕ ਰਹੇ ਨੇ। ਖੜਗੀਧਰ ਦਾ ਤਾਰ ਸਤਿਗੁਰੂ, ਏਡੇ ਵੱਡੇ ਸੂਰਮੇ ਸਨ, ਉਹਨਾਂ ਦੀ ਸੂਰਮਤਾਈ ਜਦੋਂ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਪਰਮੇਸ਼ਰ ਦਾ ਬਲ ਕਥਨ ਕਰਦੇ ਨੇ, ਉਹਨਾਂ ਨੇ ਤੇ ਫਿਰ ਆਪਣੀ ਹੀ ਬੋਲੀ ਅਨੁਸਾਰ ਕਥਨ ਕੀਤਾ, ਹੇ ਵਾਹਿਗੁਰੂ ਤੈਥੋਂ ਹੀ ਬਦਨਾਮ ਲੈ ਨਾਲ ਬਾਣਾ ਤੈ ਸਿਰਕਾਇਆ, ਤੈਥੋਂ ਹੀ ਪਰ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਲਾਇਆ, ਤੈ ਹੀ ਦੁਰਗਾ ਸਾਜ ਕੇ ਦੇਵਤਾ ਦਾ ਨਾਸ ਕਰਾਇਆ। ਪਰ ਜਿਹੜਾ ਇੱਕ ਸੰਸਾਰ ਤੋਂ ਜੋ ਡਰਕੋਕ ਹੋ ਕੇ ਸੰਸਾਰ ਮਿਥਿਆ ਜਾਣ ਕੇ ਸਮਾਧੀ ਵਿਚ ਭੋਰੇ ਵਿਚ ਬੈਠੇ, ਆਖਿਰਕਾਰ ਉਹਨੇ ਵੀ ਤਾਂ ਪਰਮੇਸ਼ਰ ਦਾ ਬਲ ਗਾਉਣਾ, ਉਹਨੇ ਆਪਣੇ ਵਿਚਾਰ ਮੁਤਾਬਕ ਗਾਉਣਾ। ਇਸ ਕਰਕੇ ਗਾਵੇ ਕੋ ਤਾਣ, ਉਹ ਹੈ ਦੁਨੀਆਂ ਵਿਚ ਕੌਣ ਹੈ ਜਿਹੜਾ ਪਰਮੇਸ਼ਰ ਦੇ ਤਾਣ ਬਲ ਨੂੰ ਗਾ ਸਕੇ, ਕਥਨ ਕਰ ਸਕੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ।